ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਅਮੋਲਕ ਬਚਨ ਸੁਖਮਣੀ ਸਾਹਿਬ ਦੀ ਚੌਥੀ ਅਸ਼ਟਪਦੀ ਦਾ ਜੋ ਪਹਿਲਾ ਅੱਧ ਹੈ, ਚਾਰ ਪਦੇ ਉਹ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਇਸ ਸ਼ਬਦ ਵਿੱਚ ਦੋ ਚੀਜ਼ਾਂ ਵਿਸ਼ੇਸ਼ ਤੌਰ 'ਤੇ ਦੁਹਰਾਈਆਂ ਗਈਆਂ। ਇੱਕ ਪਾਸੇ ਪਰਮਾਤਮਾ ਵੱਲੋਂ ਕੀਤੀਆਂ ਬਖਸ਼ਿਸ਼ਾਂ, ਉਹਦੇ ਵੱਲੋਂ ਕੀਤਾ ਹੋਇਆ ਦਾਨ, ਉਹਦੇ ਵੱਲੋਂ ਬਿਨਾਂ ਮੰਗਣ ਤੋਂ ਜੋ ਬਹੁਤ ਕੁਝ ਆਦਮੀ ਨੂੰ ਦਿੱਤਾ ਗਿਆ ਹੈ, ਜੋ ਇਸਨੇ ਕਦੀ ਮੰਗਿਆ ਨਹੀਂ, ਕਦੀ ਜਾਂਚਿਆ ਨਹੀਂ, ਕਦੀ ਸੋਚਿਆ ਵੀ ਨਹੀਂ, ਨਾ ਇਹਨੇ ਮੰਗਿਆ ਹੈ ਕਿਤੇ ਇਹ, ਦੂਸਰਾ ਇਹਨੇ ਮਿਲੇ ਹੋਏ ਬਾਰੇ ਕਦੀ ਸੋਚਿਆ ਹੀ ਨਹੀਂ। ਕਿੰਨਾ ਕੁਝ ਮਿਲਿਆ ਉਹ ਵੀ ਇਹਦੇ ਵਿੱਚ ਬਿਆਨਿਆ ਗਿਆ ਹੈ, ਤੇ ਬੰਦੇ ਦੇ ਅਕਿਰਤ ਕਣ ਸੁਭਾਅ ਨੂੰ ਵੀ ਕਿਹਾ ਗਿਆ। ਅਕਿਰਤ ਕਣ ਦਾ ਮਤਲਬ ਹੈ ਜੋ ਲੈ ਕੇ ਸਮਝੇ ਨਾ, ਲਈ ਜਾਏ, ਜਿਹਦੇ ਹੱਥੋਂ ਲੈ ਕੇ ਖਾਈ ਜਾਏ, ਉਹਦੀ ਕੋਈ ਅਦਬ ਨਾ ਕਰੇ, ਉਸ ਨੂੰ ਅਕਿਰਤ ਕਣ ਕਹਿੰਦੇ ਨੇ। ਸਤਿਗੁਰੂ ਨੇ ਚਾਰੇ ਹੀ ਇਹ ਜਿਹੜੇ ਇਹਦੇ ਵਿੱਚ ਸ਼ਬਦ ਹਨ, ਇਹਦੇ ਵਿੱਚ ਚਾਰਾਂ ਵਿੱਚ ਇੱਕੋ ਹੀ ਗੱਲ ਦੁਹਰਾਈ। ਪਹਿਲੇ ਵਿੱਚ ਕਿਹਾ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਹੇ ਅਕਾਲ ਪੁਰਖ ਤੂੰ ਸਾਨੂੰ ਕਿੰਨਾ ਕੁਝ ਬਖਸ਼ਿਸ਼ ਕੀਤਾ ਹੈ, ਸਾਨੂੰ ਸਾਜਿਆ, ਸਵਾਰਿਆ, ਸਰੀਰ ਬਣਾਇਆ, ਫਿਰ ਪ੍ਰਬੰਧ ਕੀਤਾ, ਫਿਰ ਹੋਰ ਕਈ ਦਾਤਾਂ ਦਿੱਤੀਆਂ, ਪਰ ਇਸ ਮੂਰਖ ਨੇ ਕਦੀ ਇਹਨਾਂ ਗੱਲਾਂ ਨੂੰ ਜਾਣੇ ਹੀ ਨਹੀਂ, ਕਦੀ ਯਾਦ ਹੀ ਨਹੀਂ ਕੀਤਾ। ਬਖਸ਼ ਲਿਓ, ਤੁਸੀਂ ਆਪ ਹੀ ਬਖਸ਼ ਲਓ, ਕਿਰਪਾ ਕਰ ਦਿਓ। ਦੂਜੇ ਵਿੱਚ ਫਿਰ ਕਿਹਾ ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਗੁਰੂ ਸਾਹਿਬ ਕਹਿੰਦੇ ਵੀ ਇਹਦੇ ਵਿੱਚ ਗੁਣ ਕੋਈ ਨਹੀਂ, ਤੁਸੀਂ ਆਪ ਹੀ ਕਿਰਪਾ ਕਰੋ, ਇਹ ਤੇ ਕਹਿੰਦਾ ਵੀ ਨਹੀਂ, ਮੈਨੂੰ ਕੱਢ ਲਓ, ਇੰਨਾ ਵੱਡਾ ਪੱਥਰ ਦਿਲ ਹੈ, ਅਕਿਰਤ ਕਣ ਹੈ। ਫਿਰ ਤੀਜੇ ਵਿੱਚ ਕਿਹਾ ਸਦਾ ਸਦਾ ਇਹ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਚੌਥੇ ਵਿੱਚ ਫਿਰ ਗੱਲ ਕਹੀ, ਕਹਿਣ ਲੱਗੇ ਅੰਧ ਕੂਪ ਮਹਿ ਪਤਿਤ ਬਿਖਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਵਾਰ ਵਾਰ ਅਰਦਾਸ ਦੁਹਰਾਈ ਗਈ ਹੈ ਕਿ ਇਸ ਨੂੰ ਕੱਢ ਲਓ, ਇਸ ਨੂੰ ਸਮਝ ਦਿਓ, ਇਹਦੇ ਤੇ ਕਿਰਪਾ ਕਰੋ। ਜੇ ਮਨੁੱਖ ਜਾਗ ਪਏ ਤੇ ਇੰਨੀਆਂ ਦਾਤਾਂ ਵਾਹਿਗੁਰੂ ਵੱਲੋਂ ਮਿਲ ਰਹੀਆਂ ਨੇ ਨਿਰੰਤਰ, ਉਹ ਇਹਨਾਂ ਦਾ ਧੰਨਵਾਦ ਕਰੀ ਜਾਏ, ਉਹਦੀ ਭਗਤੀ ਇਹ ਹੀ ਬਹੁਤ ਵੱਡੀ। ਜੋ ਕੁਝ ਸਾਨੂੰ ਮਿਲਿਆ ਅਸੀਂ ਉਹਨੂੰ ਭੁੱਲ ਗਏ। ਸਤਿਗੁਰੂ ਨੇ ਸਾਨੂੰ ਇਸ ਭਗਤੀ ਨੂੰ ਕਹਿੰਦੇ ਨੇ ਦਾਤੇ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੂੰ ਪ੍ਰਾਪਤ ਕਰਕੇ ਉਹਦੇ ਹੱਥ ਵੇਖ ਲੈਣੇ, ਜਿਹਦੇ ਤੋਂ ਲਿਆ ਉਹਦੇ ਹੱਥ ਵੇਖ ਲੈਣੇ, ਇਹ ਜਾਚ ਸਿਖਾ ਰਹੇ ਨੇ। ਸਤਿਗੁਰੂ ਨੇ ਪਹਿਲੇ ਬਚਨ ਕੀਤੇ ਨਿਰਗੁਣ ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸਮਾਲ। ਹੇ ਨਿਰਗੁਣ ਆਰ ਮਨੁੱਖ, ਹੇ ਮੂਰਖ ਮਨੁੱਖ, ਹੇ ਪ੍ਰਾਪਤ ਕਰਕੇ ਭੁੱਲ ਜਾਣ ਵਾਲੇ ਮਨੁੱਖ, ਤੂੰ ਬਹੁਤ ਹੀ ਇਆਣਾ ਹੈ, ਤੂੰ ਬਹੁਤ ਹੀ ਨਾ ਸਮਝ ਹੈ। ਸੋ ਪ੍ਰਭ ਸਦਾ ਸੰਭਾਲ, ਸੰਭਾਲ ਦਾ ਅਰਥ ਚੇਤੇ ਵਿੱਚ ਰੱਖਣਾ, तू उस वाहिगुरू नूं सदा ही अपने चेते विच रखिया कर। पुछिया जी क्यों चेते विच रखिए, की लोड़ पई है चेते विच रखण दी। कहन लगे क्योंकि जिन किया, जिसने तेनू कीता है, जिन्ने तेनू बनाया है, जिन्ने तेरी सिरजना कीती है, जिन किया तिस चीत रख, ओनू अपने चित दे विच टिका के रख। बहुता उपदेश गुरु साहब एदे उते दे रहे कि ओनू चेते विच रख, ओनू याद रख, ओनू संभाल के रख। क्योंकि जे ओनू चेते नहीं करदा ते इहदा की कारण है। आम तौर ते सवाल उठदा है वी इह क्यों जोर दिता जांदा कि रब नू चेते विच टिका। है वी तर्क कि जदों उहने इंसान नू बना दिता, शरीर दे दिता, मन दे दिता, प्रबंध कर दिता, ते आ कम क्यों जरूरी विच, कम करे, रोटी खाए, जिंदगी गुजारे ते चलदा बने। क्यों जोर दिता गुरबाणी विच चेते विच ओनू कर। जिन्ने शब्द तुसी पढ़ोगे गुरु ग्रंथ साहिब जी दी बाणी विच, ओदे विच नसीहत एक बहुत वड्डी है कि अंदर चेता कर, अंदर याद कर, अंदर सिमरन कर। बड़ी वड्डी बुझारत है। लगदी गल सरल है, लगदी गल आम है, बे कोई वड्डी गल नहीं। और तुसी वेख्या होवेगा जिहड़ीआं चीजां नूं वार वार दोहराईए उह साडे कन्नां ते चढ़ जांदीआं, वी चलदीआं रहिंदीआं ने, रोज लोक गाउंदे रहिंदे। पर इह गल बड़ी ही महत्वपूर्ण है। उहदा इक बहुत वड्डा कारण मैं आप जी नाल दो चार मिंटां विच सांझा करांगा कि जे असी उस एक नूं चेते विच नहीं लियांदे, ओनू नहीं संभालदे, ओनू नहीं टिकांदे मन विच, ओहदा की नुकसान हो सकदा। क्योंकि जेहड़ा मन है ना, मन दे विच एक इस तरह की स्थिति है जिवें चुंबक हुंदी है। मन दे अंदर चुंबक वाली स्थिति है। मन इस तरह की बंतर दा बनिया है, इस तरह के तत्तां दा बनिया है कि जिथों की यह गुजरता है चौवा पास्यों चीजा नूं खिंचदा है, चौवा पास्यों अपने वल खिंचदा है। मन की बनतर, मन के तत् इस तरह के ने, जिवें छोटे छोटे टुकड़े पए होण लोहे दे कचरे, ते तुसी वेख्या होवेगा चुंबक नूं रस्सी नाल बन के उहदे उत्तों दी गुजारो ते उह लोहे दे कचरियां नूं टुकड़ियां नूं अपने नाल चमोड़ लैंदी। इसे तरह मन दे जो तत् ने, मन दा जो सुभा है, वह हर एक चीज नूं अपने वल खिंचदा है। ते इत्थे संसार विच पता नहीं किन्ना कुछ है, संसार ते बाजार है, इत्थे ते अमृत भी है, इत्थे जहर भी है, इत्थे चंगियाई भी है, इत्थे बुरियाई भी है, सब कुछ इत्थे पाया होया सृष्टि दे विच, संसार दे विच। ते जे मन विच रब दी याद ना होवे ते जिथों गुजरदा सारियां चीजां भुलेट के अपने विच कठियां कर लैंदा। जे तां अंदर चित विच इक रहा, उहदी याद टिकी रही, फिर इह बाहरों कुछ नहीं खिंचदा, सुरक्षित हो गया, इहनूं सिक्योरिटी मिल गई। जिहदे मन विच नाम टिक गया, रब दी याद टिक गई, उहदा प्रेम टिक गया, उहनूं कोई खतरा नहीं। जिथे मर्जी उहनूं सिट दिओ, जिथों मर्जी दी लंघा दिओ, ਉਹ ਫਿਰ ਕਿਸੇ ਚੀਜ਼ ਨੂੰ ਆਪਣੇ ਵੱਲ ਨਹੀਂ ਖਿੱਚਦਾ ਤੇ ਸੁਰੱਖਿਅਤ ਹੋ ਜਾਂਦਾ ਹੈ। ਤਾਂ ਜ਼ੋਰ ਦਿੱਤਾ ਗਿਆ। ਮੈਂ ਇਸ ਗੱਲ ਤੇ ਵਿਚਾਰ ਕਰ ਰਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਇਸ ਗੱਲ ਤੇ ਵਾਰ ਵਾਰ ਜ਼ੋਰ ਕਿਉਂ ਪਾਉਂਦੇ ਨੇ ਕਿ ਤੂੰ ਇੱਕ ਨੂੰ ਅੰਦਰ ਵਸਾ। ਔਰ ਗੁਰੂ ਸਾਹਿਬ ਦਾ ਮੈਂ ਸ਼ਬਦ ਨਹੀਂ ਪੜਾਂਗਾ, ਸਿਰਫ ਮੈਂ ਅਖਰੀ ਅਰਥ ਵਾਰਤਕ ਤੁਹਾਡੇ ਨਾਲ ਸਾਂਝੇ ਕਰ ਦਿਆਂਗਾ। ਭਗਤ ਜੀ ਕਹਿੰਦੇ ਨੇ ਜੇ ਤੂੰ ਇੱਕ ਨੂੰ ਚੇਤੇ ਨਾ ਕੀਤਾ ਤੇ ਤੂੰ ਫਿਰ ਲਛਮੀ ਨੂੰ ਚੇਤੇ ਕਰੇਗਾ, माया नूं चेते करेगा, माया तेरे मन विच वस जाएगी ते तू सर्प दी जून विच पै जाएगा। मैं सिर्फ वार तक कहना, समा थोड़ा है। जे तू एक नूं याद ना कीता ते फिर तेरा मन तेरे परिवार औलाद ओनू अपने वल खिचेगा, ओनू याद करेगा, ते जे तू उस याद विच डिग पिया ते सूर दी जून विच पै जाएगा। जे तू एक नूं चेते ना कीता ते तू अपने नैगेटिव इस्त्री जां पुरुष नूं चेते करदा रहा ते तू वेसवा बन जाएगा। ਜੇ ਤੂੰ ਇੱਕ ਨੂੰ ਚੇਤੇ ਨਾ ਕੀਤਾ ਤੇ ਤੂੰ ਦਿਨ ਰਾਤ ਆਪਣੇ ਮਕਾਨ ਨੂੰ ਬੂਹੇ ਬਾਰੀਆਂ ਨੂੰ ਚੇਤੇ ਕਰਦਾ ਰਹੇਗਾ ਔਰ ਫਿਰ ਤੂੰ ਕੀ ਬਣੇਗਾ, ਤੂੰ ਪ੍ਰੇਤ ਬਣ ਜਾਏਗਾ। ਇਹ ਚਾਰ, ਇਹ ਤੇ ਸਿਰਫ ਮੋਟੀਆਂ ਜਿਹੀਆਂ ਗੱਲਾਂ ਕਹੀਆਂ ਨੇ। ਹਰ ਇੱਕ ਚੀਜ਼ ਨੂੰ ਜਿਹਨੂੰ ਅਸੀਂ ਚੇਤੇ ਕਰਨੇ ਉਹਦਾ ਸੁਭਾਅ ਸਾਡੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ। ਤੁਸੀਂ ਇਹਦਾ ਅਭਿਆਸ ਕਰਕੇ ਵੇਖ ਲੈਣਾ। ਥੋੜ੍ਹੇ ਦਿਨ ਤੁਸੀਂ ਅੱਗ ਨੂੰ ਚੇਤੇ ਕਰਨਾ, ਥੋੜ੍ਹੇ ਦਿਨ ਅਗਨੀ ਬਲਦੀ ਹੈ ਨਾ, ਉਹਨੂੰ ਯਾਦ ਕਰਨਾ, ਅੱਗ ਨੂੰ ਵਾਰ ਵਾਰ ਯਾਦ ਕਰਨਾ। ਦੋ ਦਿਨਾਂ ਵਿੱਚ, ਚਾਰ ਦਿਨਾਂ ਵਿੱਚ ਜਿੰਨਾ ਸਾਡਾ ਅਭਿਆਸ ਗਹਿਰਾ ਹੋਵੇਗਾ, ਦੋ ਚਾਰ ਪੰਜ ਦਸ, ਉਹ ਬੰਦੇ ਤੇ ਡਿਪੈਂਡ ਹੈ ਉਹ ਕਿੰਨੀ ਕੁ ਇਕਾਗਰਤਾ ਨਾਲ ਧਿਆਨ ਕਰਦਾ। ਜਿਹੜਾ ਵਿਅਕਤੀ ਇਕਾਗਰਤਾ ਨਾਲ ਅਗਨੀ ਦਾ ਧਿਆਨ ਕਰਨ ਲੱਗ ਪਏਗਾ, ਉਹਨੂੰ ਇੱਕ ਦਿਨ ਪ੍ਰਤੀਤ ਹੋਵੇਗਾ ਮੇਰੇ ਸਰੀਰ ਦੇ ਵਿੱਚੋਂ ਅੱਗ ਬਾਹਰ ਨੂੰ ਨਿਕਲਦੀ ਹੈ, ਸਾਰਾ ਸਰੀਰ ਅੱਗ ਦਾ ਭਰਿਆ ਗਿਆ, ਸੇਕ ਲੱਗੇਗਾ ਉਸਨੂੰ, ਸੜੇਗਾ ਉਸਦਾ ਸਰੀਰ। ਜੇ ਕੋਈ ਮਨੁੱਖ ਕਿਸੇ ਠੰਡੀ ਚੀਜ਼ ਨੂੰ ਚੇਤੇ ਕਰਦਾ ਤੇ ਸਰੀਰ ਠੰਡਾ ਹੋਣ ਲੱਗ ਪੈਂਦਾ, ਸੁਭਾਅ ਹੈ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਇੱਕ ਉਪਦੇਸ਼, ਇੱਥੇ ਇੱਕ ਨਸੀਹਤ ਦੇ ਰਹੇ ਨੇ। ਇਹ ਮੈਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਤਕਰੀਬਨ 60% ਹਿੱਸਾ ਇੱਕੋ ਨਸੀਹਤ ਤੇ ਜ਼ੋਰ ਦੇ ਜਾਂਦਾ ਹੈ ਵੀ ਇੱਕ ਨੂੰ ਚੇਤੇ ਕਰ, ਇੱਕ ਨੂੰ ਚਿੱਤ ਵਿੱਚ ਟਿਕਾ, ਇੱਕ ਨੂੰ ਮਨ ਵਿੱਚ ਰੱਖ। ਔਰ ਇਹ ਬੜੀ ਵੱਡੀ ਚੇਤਾਵਨੀ ਹੈ, ਇਹ ਬੜੀ ਵੱਡੀ ਨਸੀਹਤ ਹੈ। ਇਹਨੂੰ ਕਦੀ ਵੀ ਆਮ ਸ਼ਬਦਾਂ ਵਿੱਚ ਨਾ ਲੈਣਾ। ਜੇ ਅਸੀਂ ਇਸ ਪੌੜੀ ਦੇ ਡੰਡੇ ਤੋਂ ਤਿਲਕ ਗਏ ਤੇ ਬਹੁਤ ਦੂਰ ਡਿੱਗ ਸਕਦੇ ਹਾਂ। ਇਸ ਲਈ ਸਾਹਿਬ ਕਹਿੰਦੇ, ਨਿਰਗੁਣ ਯਾਰ ਇਆਨਿਆ। ਇਆਣਿਆ ਦਾ ਮਤਲਬ ਤੈਨੂੰ ਅਜੇ ਪਤਾ ਹੀ ਨਹੀਂ। ਗੁਰੂ ਸਾਹਿਬ ਕਹਿ ਰਹੇ, ਜੋ ਕੁਝ ਮੈਂ ਅੱਜ ਤੈਨੂੰ ਕਹਿ ਰਿਹਾ ਤੂੰ ਇਹਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਤੂੰ ਸਮਝਣਾ ਵੀ ਇਹ ਤੇ ਕਥਾ ਕਹਾਣੀਆਂ ਚੱਲਦੀਆਂ ਰਹਿੰਦੀਆਂ ਨੇ। ਪਹਿਲਾਂ ਬੜੇ ਆਏ ਵੇਦ ਗ੍ਰੰਥ, ਧਰਮ ਗ੍ਰੰਥ ਹੈਨ, ਉਪਦੇਸ਼ ਨੇ, ਲੋਕ ਕਹਿੰਦੇ ਨੇ, ਕਹਿ ਕੇ ਚਲੇ ਜਾਂਦੇ ਨੇ। ਪਰ ਸਤਿਗੁਰੂ ਨੇ ਕਿਹਾ, ਸੀਰੀਅਸਲੀ ਇਸ ਨੂੰ ਗੰਭੀਰਤਾ ਨਾਲ ਲੈ, ਸੁਚੇਤ ਹੋ ਕੇ ਇਸ ਨੂੰ ਅੰਦਰ ਧਾਰਨ ਕਰ। ਉਹ ਕੀ ਹੈ? ਸਾਹਿਬ ਕਹਿੰਦੇ, ਨਿਰਗੁਣ ਯਾਰ, ਹੇ ਗੁਣਾਂ ਤੋਂ ਖਾਲੀ ਮਨੁੱਖ, ਇਆਣਿਆ, ਤੂੰ ਬਿਲਕੁਲ ਇਆਣਾ ਹੈ, ਤੈਨੂੰ ਪਤਾ ਨਹੀਂ ਤੈਨੂੰ ਕੀ ਕਰਨਾ ਚਾਹੀਦਾ। ਕਹਿੰਦੇ, ਸੋ ਪ੍ਰਭ ਸਦਾ ਸੰਭਾਲ। ਸੰਭਾਲਣ ਦਾ ਮਤਲਬ ਕੀ? ਅੰਦਰ ਇੱਕ ਗੱਲ ਚੱਲਦੀ ਰਹਿਣੀ, ਉਹਨੂੰ ਕਹਿੰਦੇ ਨੇ ਸੰਭਾਲਣਾ। ਜਿਵੇਂ ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ ਨਾ ਬਾਣੀ ਵਿੱਚ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਸੰਭਾਲਣ ਦਾ ਮਤਲਬ ਹੈ ਜਿਹੜੀ ਚੀਜ਼ ਨੂੰ ਅਸੀਂ ਜਪਦੇ ਨਹੀਂ ਸਾਨੂੰ ਉਹਦਾ ਪਤਾ ਹੁੰਦਾ। ਜਿਵੇਂ ਸਾਡੀ ਜੇਬ ਦੇ ਵਿੱਚ ਕੋਈ ਜ਼ਰੂਰੀ ਡਾਕੂਮੈਂਟ, ਕੋਈ ਕਾਗਜ਼ ਪਿਆ ਹੈ ਤੇ ਮਹਿੰਗਾ ਬੜਾ, ਕਿਤੇ ਡਿੱਗ ਨਾ ਪਵੇ, ਪਾਸਪੋਰਟ ਹੈ ਜਾਂ ਹੋਰ ਕੋਈ ਜ਼ਰੂਰੀ ਕਾਗਜ਼, ਤੇ ਬੰਦਾ 10-20 ਮਿੰਟ ਬਾਅਦ ਆਪਣੀ ਜੇਬ ਨੂੰ ਟਟੋਲ ਕੇ ਵੇਖ ਲੈਂਦਾ ਵੀ ਵਿੱਚ ਹੀ ਹੈ ਨਾ, ਵਿੱਚ ਹੀ ਹੈ ਕਿ ਕਿਤੇ ਡਿੱਗ ਤਾਂ ਨਹੀਂ ਪਿਆ। ਉਹਨੂੰ ਕਹਿੰਦੇ ਸੰਭਾਲ ਕੇ ਰੱਖਣਾ, ਸੰਭਾਲਣਾ। ਇਸ ਤਰ੍ਹਾਂ ਗੁਰਸਿੱਖ ਯਾਦ ਆਪਣੇ ਮਨ ਵਿੱਚ ਟਿਕਾ ਲੈਂਦਾ ਹੈ, ਪਰ ਫਿਰ ਉਹਨੂੰ 5-7-10 ਮਿੰਟਾਂ ਬਾਅਦ ਨਾਮ ਉਚਾਰਨ ਕਰਕੇ ਟੋਹ ਲੈਂਦਾ ਹੈ ਕਿ ਮੇਰੇ ਵਿੱਚ ਯਾਦ ਹੈ ਵੇ ਕਿ ਕਿਤੇ ਡਿੱਗ ਤੇ ਨਹੀਂ ਪਈ, ਕਿਤੇ ਨਿਕਲ ਤੇ ਨਹੀਂ ਗਈ। ਉਚਾਰਨ ਕਰਨਾ, ਕਿਉਂਕਿ ਜੇ ਬਾਹਰਲੀ ਜੇਬ ਨੂੰ ਵੇਖਣਾ ਤੇ ਇਸ ਹੱਥ ਨੇ ਵੇਖਣਾ ਵੀ ਹੈ ਕਿ ਨਹੀਂ ਇਹਦੇ ਵਿੱਚ। ਜੇ ਅੰਦਰਲੀ ਜੇਬ ਨੂੰ ਵੇਖਣਾ ਤੇ ਉੱਥੇ ਇਸ ਹੱਥ ਨੇ ਨਹੀਂ ਜਾਣਾ, ਉੱਥੇ ਸ਼ਬਦ ਨੇ ਜਾਣਾ ਹੈ। ਸ਼ਬਦ ਉੱਥੇ ਵੇਖ ਲਏਗਾ ਵੀ ਯਾਦ ਹੈ ਕਿ ਨਹੀਂ। ਉਹਨੂੰ ਕਹਿੰਦੇ ਸੰਭਾਲਣਾ, ਸਾਸ ਸਾਸ ਸੰਭਾਲੇ। ਇਸ ਨੂੰ ਸਾਹਿਬ ਕਹਿੰਦੇ, ਸੋ ਪ੍ਰਭ ਸਦਾ ਸੰਭਾਲ। ਉਹਨੂੰ ਆਪਣੇ ਅੰਦਰ ਵੇਖ, ਝਾਕ ਆਪਣੇ ਵਿੱਚ, ਸਿਰ ਝੁਕਾ ਕੇ ਆਪਣੇ ਵਿੱਚੋਂ ਵੇਖ ਕਿ ਤੇਰੇ ਨਾਲ ਉਹ ਹੈ ਕਿ ਨਹੀਂ। ਪਰ ਇਸ ਮਨੁੱਖ ਨੇ ਜਦੋਂ ਕਿਹਾ ਵੀ ਪਤਾ ਨਹੀਂ ਕੌਣ ਰੱਬ ਹੁੰਦਾ ਤੇ ਕੌਣ ਨਹੀਂ ਹੁੰਦਾ, ਕਿਹਨੂੰ ਯਾਦ ਕਰੀਏ, ਕੌਣ ਏ ਰੱਬ, ਕੀ ਲੋੜ ਪੈ ਗਈ ਉਸ ਦੀ, ਤੇ ਸਤਿਗੁਰੂ ਨੇ ਫਿਰ ਫਾਰਮੂਲਾ ਦੂਸਰਾ ਵਰਤਿਆ, ਸੂਤਰ ਦੂਸਰਾ। ਕਹਿੰਦੇ, ਜਿਨ ਕੀ ਆ, ਇਹ ਸਭ ਤੋਂ ਵੱਡਾ ਉਦਾਹਰਨ ਹੈ ਉਹਦਾ। ਹਜ਼ੂਰ ਕਹਿੰਦੇ, ਤੂੰ ਦੱਸ ਤੈਨੂੰ ਬਣਾਇਆ ਕਿਨੇ, ਕੋਈ ਤਾਂ ਹੈ ਨਾ ਘੜਨ ਵਾਲਾ। ਏਡੇ ਵੱਡੇ ਸਿਸਟਮ ਨੂੰ ਜਿਹਦੇ ਵਿੱਚ ਅਰਬਾਂ ਟਨ ਦੀ ਧਰਤੀ ਆਪਣੇ ਆਪ ਉੱਡੀ ਫਿਰਦੀ, ਇੰਨੀ ਹਵਾ ਚੱਲਦੀ, ਇੰਨਾ ਸਮੁੰਦਰ ਭਰਿਆ ਹੋਇਆ, ਸੂਰਜ ਚੜ੍ਹਦਾ, ਚੰਦਰਮਾ ਚੜ੍ਹਦਾ ਹੈ, ਤਾਰੇ ਨੇ, ਸਿਆਰੇ ਨੇ, ਇਹਨੂੰ ਕੌਣ ਕੰਟਰੋਲ ਕਰ ਲਿਆ, ਕਿੰਨੇ ਬਣਾਇਆ, ਕੌਣ ਹੈ? ਕਹਿੰਦੇ ਜੇ ਤੈਨੂੰ ਨਹੀਂ ਦਿਸਦਾ ਉਹ, ਤੈਨੂੰ ਕਰਤਾ ਨਹੀਂ ਦਿਸਦਾ, ਤੇ ਉਹਦੀ ਕਿਰਤ ਨੂੰ ਵੇਖ ਲੈ ਘੱਟੋ ਘੱਟ। ਚੱਲ ਕਰਤੇ ਨੂੰ ਛੱਡ, ਕਰਤਾ ਰਹਿਣ ਦੇ, ਕਰਤੇ ਨੂੰ ਛੱਡ, ਤੂੰ ਕਿਰਤ ਨੂੰ ਵੇਖ, ਕਿਰਤ ਨੂੰ ਵੇਖਣ ਦੀ ਕੋਸ਼ਿਸ਼ ਕਰ। ਔਰ ਇਹ ਸੱਚ ਹੈ, ਜਿਨ੍ਹਾਂ ਨੇ ਧਿਆਨ ਨਾਲ ਕਿਰਤ ਨੂੰ ਵੇਖਿਆ ਉਹ ਕਰਤੇ ਤੋਂ ਬਚ ਨਹੀਂ ਸਕਣਗੇ। ਕਿਰਤ ਦਾ ਮਤਲਬ ਜੋ ਜਿਸਨੇ ਕੀਤੀ, ਤੁਸੀਂ ਕਦੀ ਵੇਖੋਗੇ? ਅਸੀਂ ਇੱਕ ਪੋਥੀ ਚੁੱਕਨੇ ਆ, ਅਸੀਂ ਇੱਕ ਕਿਤਾਬ ਚੁੱਕਨੇ ਆ, ਜੇ ਕਿਤਾਬ ਪੜ੍ਹੀ, ਅਸੀਂ ਜਿੰਨਾ ਮਰਜ਼ੀ ਯਤਨ ਕੀਤਾ ਵੀ ਇਹਦੇ ਲੇਖਕ ਨੂੰ ਅਸੀਂ ਨਹੀਂ ਪੜ੍ਹਨਾ, ਲੇਖਕ ਪੜ੍ਹਿਆ ਜਾਏਗਾ, ਧੱਕੇ ਨਾਲ ਪੜ੍ਹਿਆ ਜਾਏਗਾ। ਕਿਤਾਬ ਪੜ੍ਹੀ ਤੇ ਲੇਖਕ ਵੀ ਪੜ੍ਹਿਆ ਗਿਆ, ਜਿਹਨੇ ਲਿਖੀ ਉਹ ਵਿੱਚ ਆ ਜਾਏਗਾ ਉਹਨਾਂ ਅੱਖਰਾਂ ਦੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਇੱਕ ਰਸਤਾ, ਇੱਕ ਸੂਤਰ, ਇੱਕ ਸੰਵਿਧਾਨ ਦਿੱਤਾ, ਉਹ ਬੜਾ ਸੁੰਦਰ ਹੈ। ਉਹਦੇ ਵਿੱਚ ਕੋਈ ਸਮਾਧੀ ਨਹੀਂ, ਕੋਈ ਧਿਆਨ ਨਹੀਂ, ਉਹਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਤੂੰ ਸੰਸਾਰ ਨੂੰ ਧਿਆਨ ਨਾਲ ਦੇਖ, ਸੰਸਾਰ ਤੇ ਧਿਆਨ ਲਾ, ਕਿਵੇਂ ਬਣਿਆ ਹੈ, ਇਹ ਕਿਵੇਂ ਚੱਲ ਰਿਹਾ ਹੈ, ਕਿਵੇਂ ਹੋ ਰਿਹਾ ਹੈ, ਕੁਦਰਤ ਨੂੰ ਵੇਖ। ਤਾਂ ਸਾਹਿਬ ਉਹਦੇ ਵਿੱਚ ਕਹਿੰਦੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕੀ ਵੇਖਿਆ ਉਹਦੇ ਵਿੱਚੋਂ? ਕਹਿੰਦੇ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਾਤ ਦਾ ਅਰਥ ਹੈ ਜਿੰਨੇ ਪ੍ਰਕਾਰ ਦੇ ਦੇਹ ਸਰੀਰ ਬਣੇ ਹੋਏ ਨੇ, ਉਹਨਾਂ ਵਿੱਚ ਤੇਰੀ ਜੋਤ ਟਿਕੀ ਹੋਈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਜਾਤਾ ਦੇ ਅਰਥ ਨੇ ਪਹਿਚਾਨਿਆ ਹੈ। ਅਕਲ ਕਲਾ ਭਰਪੂਰ ਰਹਿਆ, ਅਕਲ ਕਲਾ, ਇੱਕ ਤੇ ਕਲਾ ਦਿਸਦੀ ਏ, ਅਸੀਂ ਲਾਈਟ ਜਗਾਈਏ ਤੇ ਬਟਨ ਸਵਿੱਚ ਨੇ, ਇਹ ਕਲਾ ਦਿਸ ਰਹੀ ਹੈ। ਕੋਈ ਵੀ ਚੀਜ਼ ਹੈ, ਗੱਡੀ ਦੀ ਇੱਕ ਕਲਾ ਹੈ, ਉਹਦੀ ਚਾਬੀ ਹੈ, ਰਿਮੋਟ ਹੈ, ਉਹਦੀ ਕਲਾ ਕੰਮ ਕਰਦੀ, ਕੈਮਰੇ ਦੀ ਇੱਕ ਕਲਾ ਹੈ, ਹਰ ਇੱਕ ਚੀਜ਼ ਦੀ। ਪਰ ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ, ਤੂੰ ਇੰਨੇ ਜੀਵਾਂ ਨੂੰ ਚਲਾ ਰਿਹਾ, ਤੇਰਾ ਰਿਮੋਟ ਦਿਸਦਾ ਨਹੀਂ, ਉਹ ਅਕਲ ਹੈ, ਦਿਸਣ ਵਿੱਚ ਨਹੀਂ ਆਉਂਦਾ, ਪਰ ਚਲਾ ਹੀ ਜਾਂਦਾ। ਤੇ ਜਿੱਦਣ ਤੂੰ ਕਿਸੇ ਦਾ ਸਵਿੱਚ ਆਫ ਕਰ ਦਿੱਤਾ, ਫਿਰ ਹੱਥ ਹਿਲਾ ਕੇ ਦਿਖਾ ਦੇ। ਸਾਹਿਬ ਨੇ ਇਹ ਵੀ ਕਿਹਾ ਬਾਣੀ ਵਿੱਚ, ਜਬ ਆਪਣੀ ਜੋਤ ਤੂੰ ਖਿੱਚੈ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਿੱਦਣ ਉਹਨੇ ਬੰਦ ਕਰਨਾ, ਸਰੀਰ ਖਲੋ ਜਾਏਗਾ, ਬੰਦ ਹੋ ਜਾਏਗਾ, ਇੱਕ ਕਦਮ ਵੀ ਨਹੀਂ ਤੁਰ ਸਕੇਗਾ ਮਨੁੱਖ। ਜਿਵੇਂ ਅਸੀਂ ਗੱਡੀ ਚਲਾਉਂਦੇ ਨਾ, ਤਾਂ ਜਿੱਥੇ ਉਸ ਨੂੰ ਆਫ ਕੀਤਾ ਉੱਥੇ ਬੰਦ ਹੋ ਗਈ ਵਿਚਾਰੀ। ਤਾਂ ਬੰਦ ਕਿਸਨੇ ਕੀਤੀ? ਡਰਾਈਵਰ ਨੇ, ਚਾਲਕ ਨੇ। ਤਾਂ ਮਨੁੱਖ ਬੰਦ ਹੋਇਆ ਕਿਸਨੇ ਕੀਤਾ? ਕੋਈ ਜ਼ਰੂਰ ਇਹਦਾ ਡਰਾਈਵਰ ਅੰਦਰ ਚਲਾ ਰਿਹਾ, ਬਸ ਉਹਨੂੰ ਨਹੀਂ ਪਹਿਚਾਨਿਆ। ਇਹ ਗੱਡੀ ਨੂੰ ਦੇਖ ਰਿਹਾ, ਡਰਾਈਵਰ ਨਹੀਂ ਦੇਖ ਰਿਹਾ। ਉਸ ਨੂੰ ਸਤਿਗੁਰੂ ਕਹਿ ਰਹੇ, ਅਕਲ ਕਲਾ, ਉਹ ਦਿਸਦਾ ਨਹੀਂ, ਕਿੱਥੇ ਹੈ? ਕਹਿੰਦੇ, ਭਰਪੂਰ ਰਹਿਆ, ਸਾਰੇ ਥਾਵਾਂ ਤੇ ਭਰਿਆ ਹੋਇਆ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀਆ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਸੰਸਾਰ ਨੂੰ ਜਿਹਨੇ ਧਿਆਨ ਨਾਲ ਵੇਖਿਆ, ਉਹ ਸੰਸਾਰ ਦੇ ਬਣਾਉਣ ਵਾਲੇ ਨੂੰ ਆਪ ਹੀ ਦੇਖ ਲੈਗਾ ਇੱਕ ਦਿਨ। ਅਸੀਂ ਸੰਸਾਰ ਨੂੰ ਧਿਆਨ ਨਾਲ ਵੇਖੀ ਨਹੀਂ, ਬਾਹਰੋਂ ਬਾਹਰੋਂ ਉਪਰਾ ਜਾ ਦੇਖ ਰਹੇ ਹਾਂ, ਮਾਸ ਚਮੜੀ ਦੇਖ ਕੇ ਮੁੜ ਜਾਂਦੇ ਹਾਂ, ਬਾਹਰਲੀ ਪਾਲਿਸ਼ ਰੰਗ ਰੋਗਨ ਦੇਖ ਕੇ ਵਾਪਸ ਆ ਜਾਂਦੇ ਹਾਂ, ਵਿੱਚੋਂ ਨਹੀਂ ਦੇਖਿਆ। ਤਾਂ ਇਹਦੇ ਵਿੱਚ ਕਹਿ ਰਹੇ ਨੇ, ਜੇ ਤੈਨੂੰ ਉਹ ਨਹੀਂ ਦਿਸਦਾ ਤੇ ਇੱਕ ਕੰਮ ਕਰ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਨ ਕੀਆ, ਜਿਸ ਨੇ ਤੈਨੂੰ ਬਣਾਇਆ, ਤਿਸ ਚੀਤ ਰੱਖ, ਉਹਨੂੰ ਆਪਣੇ ਚੇਤੇ ਵਿੱਚ ਟਿਕਾ ਕੇ ਰੱਖ। ਅੱਗੇ ਬਚਨ ਕਹਿੰਦੇ, ਨਾਨਕ ਨਿਭਹੀ ਨਾਲ, ਉਹ ਤੇਰੇ ਨਾਲ ਨਿਭਣ ਵਾਲਾ ਇੱਕ ਇੱਕ ਪਲ, ਹੋਰ ਕੋਈ ਵੀ ਸਾਥੀ ਨਹੀਂ, ਹੋਰ ਕੋਈ ਵੀ ਸੰਗੀ ਨਹੀਂ। ਫਿਰ ਅਗਲੀ ਅਸ਼ਟਪਦੀ ਵਿੱਚ ਬੜੇ ਹੀ ਸੁੰਦਰ ਉਦਾਹਰਣ ਦਿੱਤੇ ਹਨ, ਔਰ ਧਿਆਨ ਯੋਗ ਹਨ, ਖਿੱਚਦਾਇਕ ਹਨ, ਸਮਝਣ ਯੋਗ ਹਨ, ਜਿਹਦੇ ਵਿੱਚ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਣੀ। ਇਹ ਸੰਬੋਧਿਤ ਸ਼ਬਦ ਹੈ, ਸਾਨੂੰ ਸੰਬੋਧਨ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਵੱਲੋਂ। ਪ੍ਰਾਣੀ ਸ਼ਬਦ ਸੰਬੋਧਿਤ ਹੈ, ਸਾਡੇ ਨਾਲ ਗੱਲ ਕੀਤੀ ਗਈ ਹੈ ਗੁਰੂ ਅਰਜਨ ਦੇਵ ਜੀ ਦੁਆਰਾ। कि हे प्राणी हे मनुख रमैया के गुण, वैसे गुण शब्द दे अर्थ कई प्रकार दे ने, गुण दे अर्थ ने जिवे बंदे विच कई गुण होण, गुण दा अर्थ है सुभा, पर इत्थे गुण दे अर्थ होणगे उपकार। कहिंदे ने हे मनुख जे तेनू रब नहीं दिसदा ते तू रब दे उपकारां नू चेते कर। रमैया के गुण, रमैया दे अर्थ ने रमिया होया, समाया होया, जो तेरे विच रमिया है ओदे गुण चेते कर। महाराज ओदे गुण की ने? हजूर कहिंदे कवन मूल ते कवन दृष्टानी। मूल कहिंदे ने जड़ नू। कहिंदे ने तू कदी चेते विच ध्यान विच करके वेख भी तेरे इस शरीर दा मूल की सी। कवन दृष्टानी ते अज किन्ना सोहना दिस रहा, अज किन्ना सोहना है, तू इनू सवारदा है, सुंदर बनाउंदा है, ए तुर सकदा है, वेख सकदा है, बोल सकदा है, कम कर सकदा, एदे हथ पैर ने, एदे विच बड़ा कुछ है, शरीर दे विच किन्ना कुछ कम कर रहा है। कहिंदे सजना कदी पिछोकड़ वल वेख, किस मूल तो इस नू रब ने इन्ना वधिया बना दिता। मूल की सी? ओ बाणी विच दस्या, एदा मूल की, एदी स्टार्टिंग की, एदा आरंभ की है, ओदे बारे कहिंदे रंचक रेत खेत तन निर्मित, दुर्लभ देह सवार धरी। समयां विच क्या रंचक रेत, रंचक कहिंदे ने थोड़ा जिहा रेत, तुसी जान दिओ, खेत तन निर्मित, कहन लगे तेरा ए खेत, तेरा ए शरीर कित्थों बनिया है? एक इन्ने कु पानी दे कतरे तो जिन्ना कु रेत दा किनका हुंदा है, इस तों वध कुछ भी नहीं सी। दी शुरुआत उथों बनिया, रंचक रेत खेत तन निर्मित, निर्मित दा अर्थ निर्माण हो गया, बन गया, ते कला बनिया नहीं। कहिंदे दुर्लभ दे, दुर्लभ दा अर्थ जिहड़ी मनुख लभण जाए, खोजण जाए ते बाजार विचों किते ना मिले, खोजण जाए। मैं सुन रहा सी किसे व्यक्ति दी अरबां दी जायदाद है, जायदाद सी, शरीर चले गए, मौत हो गई, तां जे ओ कहिंदे कि इस 100 अरब नू दे के मैं अपनी देह खरीदा, तां ओ 100 अरब देह नहीं सी दे सकदा, शरीर नहीं सी दे सकदा, 100 अरब दा शरीर नहीं आउंदा, सैकड़े अरबां दा शरीर नहीं सी खरीदिया जा सकदा, पर हुण ए देह कोल है, बंदा इस नूं गवाई जांदा है। आपां कई वारी कहने चलो अज दा दिन निकल गया, ठीक हो गया, कल दा आएगा, वो भी कट देना, किते ताश खेडदा, किते सीरियल वेखदा, किते सारा दिन होर कई कुछ कम करदा रहिंदा। इस देह दे विच दुर्लभता है, दुर्लभ दा अर्थ है इहदे विच एक बहुत भारी खजाना है, इहदे नाल असी बहुत कुछ कर सकते। जे किसे ने इस देह द्वारा कम कीता है, इस देह द्वारा सिमरन कीता है, शब्द नू अपने अंदर रिड़किया है, खोजिया है उस नू नाम नू, तां उहने अपनी ही देह दे विचों एक ऐसे सुख नू लभ लिया, और जेड़ा लभण विच कामयाब हो गया गुरु कृपा द्वारा उस नाम नू, उस शब्द नू, तां फिर उहदे विच ऐसी दात आ जांदी कि उस नू देह दे जाण दी भी कोई फिक्र नहीं रहिंदी, क्योंकि इहदे विचों जो लभणा सी उह लभ लिया, हुण की परवाह है, विचों खोज लिया, लभ लिया विचों जो कुछ लभणा सी। देह दे जान तो कौन लोग डरदे ने, असी क्यों डरने आ, देह ना चली जाए। गुरु अर्जन देव जी क्यों नहीं डरदे कि शहीदी हो गई ते की करांगे, जहांगीर क्यों डरदा मरन तो, जहांगीर तां डरदा क्योंकि जहांगीर दी देह विच, जहांगीर दे शरीर दे विच जो नाम है ओ उन्हें अजे तक लभ्या नहीं, इस करके डरी जांदा। ते गुरु अर्जन देव जी नहीं डरदे क्योंकि उन्होंने इस देह विचों लभ लिया जो कुछ लभना सी। भाई तारू सिंह जी क्यों नहीं घबराउंदे, लभ लिया उन्होंने विचों। तां ए दुर्लभ देह एडी कीमती, ਇਹ ਬਣਾਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਵਨ ਮੂਲ, ਇਹਦਾ ਮੂਲ ਕੀ ਸੀ, ਇਹਦੀ ਆਰੰਭਤਾ ਕੀ ਸੀ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਵਨ ਸ਼ਬਦ ਦੇ ਅਰਥ ਨੇ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਅੱਜ ਪਹੁੰਚ ਗਿਆ ਤੇਰਾ ਸਰੀਰ, ਕਵਨ ਦੇ ਅਰਥ ਕਿੱਥੇ ਜਾਂ ਕਿਵੇਂ। ਫਿਰ ਅੱਗੇ ਚੇਤਾ ਕਰਾਉਂਦੇ ਹੋਏ ਕਹਿੰਦੇ ਜਿਨ ਤੂੰ ਸਾਜ ਸਵਾਰ ਸਿਗਾਰਿਆ, ਤੇਰੇ ਸਰੀਰ ਦੇ ਉੱਤੇ ਪਰਮਾਤਮਾ ਨੇ ਤਿੰਨ ਕੰਮ ਕੀਤੇ ਨੇ। ਇਹ ਸਾਰੀ ਪ੍ਰਕਿਰਿਆ ਬੱਚੇ ਦੇ 10 ਮਹੀਨਿਆਂ ਨਾਲ ਸੰਬੰਧਿਤ ਹੈ। ਖਿਆਲ ਕਰਨ ਉਹਦੇ ਸਰੀਰ ਦੇ ਬਣਤਰ ਦੇ ਆਰੰਭ ਤੋਂ ਲੈ ਕੇ ਜਨਮ ਤੱਕ, ਪਹਿਲਾਂ ਤੇ ਕਿਹਾ ਵੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਿਆ, ਹੁਣ ਜਦੋਂ ਥੋੜਾ ਜਿਹਾ ਬਣ ਗਿਆ, ਮਾਸ ਦਾ ਇੱਕ ਗੋਲਾ ਬਣ ਗਿਆ, ਉਹਨੂੰ ਕੋਈ ਹੱਥ ਪੈਰ ਨਹੀਂ, ਕੋਈ ਨੱਕ ਅੱਖ ਨਹੀਂ ਲੱਗੀ, ਇੱਕ ਮਾਸ ਦਾ ਟੁਕੜਾ। ਉਹਨੇ ਕੈਸੀ ਕਲਾ ਖੇਡੀ ਤੇਰੇ ਸਰੀਰ ਤੇ, ਕਿੰਨੀ ਕਾਰੀਗਰੀ ਕੀਤੀ ਹੈ ਕਿ ਉਸਨੇ ਤੈਨੂੰ ਪਹਿਲਾਂ ਤਾਂ ਸਾਜਿਆ, ਸਾਜਿਆ ਦਾ ਮਤਲਬ ਤੇਰਾ ਇੱਕ ਮਾਸ ਦਾ ਗੋਲਾ ਬਣਿਆ ਸਰੀਰ। ਫਿਰ ਉਹਨੇ ਵੇਖਿਆ ਵੀ ਇਸ ਕੰਬਖਤ ਨੂੰ ਇਸ ਤਰ੍ਹਾਂ ਜਨਮ ਦੇ ਕੇ ਕੀ ਕਰਾਂਗੇ, ਨਾ ਇਹ ਤੁਰ ਸਕੇਗਾ, ਨਾ ਇਹਦੀ ਲੱਤ, ਨਾ ਇਹਦੀ ਬਾਂਹ, ਨਾ ਇਹਦੀ ਅੱਖ। ਫਿਰ ਉਹਨੇ ਜਿਨ ਤੋਂ ਸਾਜ ਪਹਿਲਾਂ ਸਾਜਣਾ ਕੀਤੀ, ਫਿਰ ਉਹਨੇ ਸਵਾਰ, ਸਵਾਰ ਦਾ ਅਰਥ ਹੈ ਸਵਾਰ ਕੇ, ਸਵਾਰ ਦਾ ਮਤਲਬ ਹੈ ਫਿਰ ਇਸ ਦੇਹ ਵਿੱਚ ਉਹਨੇ ਹੱਥ ਬਣਾਏ, ਦੀਨੇ, ਹਸਤ, ਪਾਮ, ਕਰਨ, ਨੇਤਰ, ਰਸਨਾ, ਇਹ ਸਭ ਕੁਝ ਘੜਿਆ। ਉਹਦੇ ਵਿੱਚੋਂ ਹੀ, ਉਸ ਮਾਸ ਦੇ ਵਿੱਚੋਂ ਹੀ ਇਹਦੀ ਰਸਨਾ ਬਣਾਈ, ਇਹਦੇ ਦੰਦ ਬਣਾਏ, ਇਹਦੇ ਹੱਥ ਬਣਾਏ, ਇਹਦੇ ਨਹੁੰ ਲਾਏ, ਇਸ ਨੂੰ ਕੁਝ ਵੀ ਬੜੀ ਸੋਚ ਸਮਝ। ਤੁਸੀਂ ਧਿਆਨ ਦਿਓ ਕਿੰਨੀ ਸੋਚ ਸਮਝ ਨਾਲ ਸਰੀਰ ਘੜਿਆ ਗਿਆ ਹੋਵੇਗਾ। ਉਹਨੂੰ ਪਤਾ ਸੀ ਵੀ ਇਹਨੇ ਵੱਡੇ ਹੋ ਕੇ ਜਦੋਂ ਇਹਨੇ ਕਿਸੇ ਚੀਜ਼ ਨੂੰ ਹੱਥ ਪਾਉਣਾ ਨਾ, ਮੰਨ ਲਓ ਇੱਟ ਚੁੱਕਣੀ ਹੈ ਜਾਂ ਥਾਲੀ ਫੜਨੀ ਹੱਥ ਵਿੱਚ, ਤੇ ਇਹਦੇ ਜਿਹੜੀਆਂ ਉਂਗਲਾਂ ਨੇ ਨਾ ਉਹ ਮਾਸ ਦੀਆਂ ਨੇ, ਇਹਦੇ ਤੋਂ ਕੋਈ ਚੀਜ਼ ਨਹੀਂ ਫੜੀ ਜਾਣੀ, ਤੇ ਉਹਨੇ ਛੋਟੀਆਂ ਛੋਟੀਆਂ ਸਪੋਰਟਾਂ ਲਾ ਦਿੱਤੀਆਂ ਥੱਲੇ, ਨਹੁੰ ਲਾ ਦਿੱਤੇ, ਫੜ ਸਕੇ। ਅਸੀਂ ਨਹੁੰਆਂ ਕਰਕੇ ਚੀਜ਼ਾਂ ਫੜਨੇ, ਸਾਨੂੰ ਨਹੁੰ ਲੱਗੇ ਨੇ ਤਾਂ ਅਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ, ਕਿਸੇ ਵਿਦਿਆਰਥੀ ਨੇ ਪੈਨ ਵੀ ਫੜਨਾ ਹੋਵੇ, ਜੇ ਨਹੁੰ ਨਾ ਲੱਗੇ ਹੋਣ ਉਹ ਪੈਨ ਨਹੀਂ ਚਲਾ ਸਕੇਗਾ ਤਰੀਕੇ ਨਾਲ। ਹੁਣ ਦੱਸੋ ਇਹਦੇ ਤੋਂ ਵੱਧ ਉਦਾਹਰਨ ਹੋਰ ਕਿਹੜੀ ਹੋ ਸਕਦੀ ਉਹਦੀ ਹੋਂਦ ਦੀ। ਤਾਂ ਹੀ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਸਿਆਣਾ ਬਹੁਤ ਹੈ ਤੂੰ, ਤੂੰ ਬੜਾ ਸਿਆਣਾ ਹੈ। ਅਸੀਂ ਤੇ ਕਈ ਵਾਰੀ ਮਕਾਨ ਬਣਾਉਂਦੇ ਹਾਂ, ਬਣਾ ਲਈਦਾ, ਬਾਅਦ ਵਿੱਚ ਕਹਿੰਦੇ ਮੱਥੇ ਤੇ ਹੱਥ ਧਰ ਕੇ ਬਹਿ ਗਏ, ਗਲਤ ਬਣ ਗਿਆ ਜੀ, ਫਿਰ ਟਾਓ, ਇਹ ਨਹੀਂ ਸੀ ਲਾਉਣਾ। ਕਈ ਤੇ ਫਿਰ ਟਾਉਂਦੇ ਨੇ ਵੀ ਚਲੋ ਠੀਕ ਹੈ ਜੋ ਕੁਝ ਬਣ ਗਿਆ। ਪਰ ਉਹ ਕਿੱਡਾ ਸਿਆਣਾ, ਉਹਨੇ ਪਹਿਲੀ ਵਾਰੀ ਮਨੁੱਖ ਘੜਿਆ ਤੇ ਪਰਤ ਕੇ ਬਦਲਣਾ ਨਹੀਂ ਪਿਆ, ਕਿੰਨੀ ਲੰਮੀ ਸੋਚ ਰੱਖ ਕੇ ਬਣਾਇਆ ਹੋਵੇਗਾ, ਪਰਤ ਕੇ ਨਹੀਂ ਬਦਲਣਾ ਪਿਆ, ਕੋਈ ਉਹਦੇ ਵਿੱਚ ਕਮੀ ਨਹੀਂ ਆਈ। ਇਸ ਕਰਕੇ ਉਹਨੇ ਪਹਿਲਾਂ ਸਾਜਿਆ ਫਿਰ ਸਵਾਰਿਆ ਦਾ ਅਰਥ ਹੱਥ ਪੈਰ ਲਾਏ, ਥੋੜਾ ਜਿਹਾ ਸਰੀਰ ਬਣ ਗਿਆ ਉਸ ਬੱਚੇ ਦਾ, ਮਾਂ ਦੇ ਸਰੀਰ ਵਿੱਚ ਸਰੀਰ ਬਣ ਗਿਆ, ਹੱਥ ਪੈਰ ਬਣ ਗਏ। ਕੋਈ ਕਰੀਬ 6 ਮਹੀਨਿਆਂ ਦੀ ਉਹਦੀ ਅੰਦਰ ਉਮਰ ਵੀ ਹੋ ਗਈ, ਤੇ ਅੱਗੇ ਸ਼ਬਦ ਹੈ ਸਿਗਾਰਿਆ। ਫਿਰ ਉਹਨੇ ਬੜੇ ਧਿਆਨ ਨਾਲ ਵੇਖਿਆ ਕਿ ਜਿਸ ਮਨੁੱਖ ਨੂੰ ਮੈਂ ਬਣਾ ਦਿੱਤਾ, ਇਹਦੇ ਹੱਥ ਪੈਰ ਸਾਰਾ ਕੁਝ ਠੀਕ ਹੈ, ਅੱਖਾਂ ਵੀ ਲੱਗ ਗਈਆਂ ਨੇ, ਪਰ ਇਹ ਮੂਰਖ ਇੰਨਾ ਸੋਹਣਾ ਨਹੀਂ ਲੱਗਦਾ, ਗੰਜਾ ਹੈ ਬਿਲਕੁਲ, ਨਾ ਇਹਦੇ ਭਰਵੱਟੇ ਨੇ, ਨਾ ਇਹਦੇ ਸਿਰ ਤੇ ਵਾਲ, ਨਾ ਇਹਦੇ ਮੂੰਹ ਤੇ ਵਾਲ। ਜੇ ਇਸ ਤਰ੍ਹਾਂ ਇਹਨੇ ਜਨਮ ਲੈ ਲਿਆ ਤੇ ਐਵੇਂ ਗੋਂਗਲੂ ਜਿਹਾ ਬਣ ਕੇ ਤੁਰਿਆ ਫਿਰੇਗਾ ਦੁਨੀਆ ਵਿੱਚ। ਉਹਨੇ ਕੀ ਕੀਤਾ, ਇਹਦੇ ਉੱਤੇ ਇੱਕ ਕੰਮ ਕੀਤਾ, ਸਵਾਰਿਆ। ਕਾਹਦੇ ਨਾਲ ਸਵਾਰਿਆ? ਲੋਕ ਪੁੱਛਦੇ ਨੇ ਕੇਸ ਕਿਉਂ ਰੱਖਦੇ ਹੋ, ਕੇਸਾਂ ਨੂੰ ਪਾਸੇ ਕਰ ਦਿਓ ਸਰੀਰ ਤੋਂ, ਦੇਖੋ ਕਿਵੇਂ ਦਾ ਲੱਗਦਾ। ਸਵਾਦ ਤੇ ਤਾਂ ਹੈ ਜਿਹੜੇ ਕੇਸਾਂ ਦੇ ਵਿਰੋਧ ਵਿੱਚ ਨੇ, ਦਵਾਈ ਖਾਓ ਵੀ ਕੇਸ ਝੜ ਜਾਣ ਸਾਰੇ, ਫਿਰ ਵੇਖੋ ਤੁਰ ਕੇ ਬਾਜ਼ਾਰ ਵਿੱਚ ਕਿਵੇਂ ਚੱਲਦਾ। ਹੱਦ ਹੋ ਗਈ, ਜੇ ਕੇਸ ਆਉਂਦੇ ਨਹੀਂ ਫਿਰ ਸਾਰੀ ਉਮਰ ਹਕੀਮਾਂ ਕੋਲ, ਡਾਕਟਰਾਂ ਕੋਲ, ਜੇ ਆ ਜਾਂਦੇ ਨੇ ਫਿਰ ਨਾਈ ਕੋਲ। ਇਹ ਕਿਵੇਂ ਦੀ ਮੂਰਖਤਾ ਹੈ, ਜਾਂ ਨਾਈ ਕੋਲ ਜਾਓ ਜਾਂ ਹਕੀਮਾਂ ਕੋਲ ਜਾਓ, ਇੱਕ ਕੰਮ ਕਰ ਲਓ। ਕੇਸ ਕੀ ਨੇ, ਉਹਦੇ ਵੱਲੋਂ ਇੱਕ ਦਾਨ ਹੈ, ਇੱਕ ਸੁੰਦਰਤਾ ਲਾਈ ਗਈ ਹੈ। ਤੁਸੀਂ ਵੇਖੋ, ਮੈਂ ਤਾਂ ਕਈ ਵਾਰੀ ਕਹਿੰਦਾ ਸਾਰੀ ਕੁਦਰਤ ਵੱਲ ਝਾਤੀ ਮਾਰ ਕੇ ਵੇਖ ਲਓ, ਸਾਡੇ ਘਰ ਵਿੱਚ ਬੱਝੇ ਹੋਏ ਪਸ਼ੂ ਵੀ ਕੇਸ ਨਹੀਂ ਕਟਾਉਂਦੇ, ਉਹਨਾਂ ਦੀ ਸੁੰਦਰਤਾ ਹੈ। ਸ਼ੇਰ ਦੀ ਜੱਤ ਵੇਖੋ, ਉਹਦੀ ਸੁੰਦਰਤਾ ਦਾ ਕਾਰਨ ਹੈ। ਮੋਰ ਦੇ ਕੇਸ, ਉਹਦੀ ਸੁੰਦਰਤਾ ਦੇ ਕਾਰਨ। ਜਿੱਥੇ ਜਿੱਥੇ ਕੇਸ ਕੁਦਰਤ ਵਿੱਚ ਲਾਏ ਗਏ ਨੇ, ਉਹਦੇ ਤੋਂ ਬਿਨਾਂ ਉਹ ਸੁੰਦਰ ਹੈ, ਉਹਦੇ ਨਾਲ ਸੁੰਦਰ ਲੱਗਦਾ। ਜੇ ਉਹ ਨਹੀਂ, ਕੇਸ ਨਹੀਂ ਤੇ ਉਹਦੀ ਸੁੰਦਰਤਾ, ਤੁਸੀਂ ਉਦਾਹਰਣ ਦੇ ਤੌਰ ਤੇ ਵੇਖੋ, ਸਾਧ ਸੰਗਤ, ਜੇ ਕਿਸੇ ਪਸ਼ੂ ਦੇ, ਕਿਸੇ ਪੰਛੀ ਦੇ ਕੇਸ ਝੜ ਜਾਣ, ਕਿਸੇ ਮੁਰਗੇ ਦੇ ਕੇਸ ਝੜ ਜਾਣ, ਖੰਭ ਲੈ ਜਾਣ, ਤੇ ਉਹ ਸਾਡੇ ਘਰ ਆ ਕੇ ਬੈਠ ਜਾਣਾ ਕੰਧ ਤੇ, ਕੋਈ ਪੰਛੀ, ਅਸੀਂ ਕਹਿੰਦੇ ਇਹਨੂੰ ਉਡਾਓ, ਇੱਥੋਂ ਖੁਰਕ ਪਈ ਹੋਈ ਹੈ, ਇਸ ਨੂੰ ਕੇਸ ਕੋਈ ਨਹੀਂ, ਇਹਦੇ ਖੰਭ ਕੋਈ ਨਹੀਂ, ਉਹਨੂੰ ਖੁਰਕ ਪਈ, ਉਹਨੂੰ ਕੋਲ ਨਹੀਂ ਰਹਿ ਦਿੰਦੇ, ਤੇ ਅਸੀਂ ਆਪ ਖੁਰਕ ਆਪ ਪਵਾਈ ਜਾਂਦੇ ਖੁਦ। ਇਸ ਲਈ ਇਹ ਸਵਾਰਿਆ, ਉਸਨੇ ਵੇਖਿਆ ਵੀ ਜੇ ਇਹਦੇ ਕੇਸ ਨਾ ਹੋਏ ਤਾਂ ਇਹ ਬਿਲਕੁਲ ਕਰੂਪ ਲੱਗੇਗਾ, ਭੈੜਾ ਲੱਗੇਗਾ। ਤਾਂ ਉਸਨੇ ਸੋਚ ਸਮਝ ਕੇ ਬਣਾਇਆ ਸੀ, ਸਰੀਰ ਤੇ ਸਿਰ ਤੇ ਕੇਸ ਲਾਏ, ਇੱਥੇ ਭਰਵੱਟੇ ਲਾਏ, ਮਨੁੱਖ ਨੂੰ, ਨਰ ਨੂੰ ਦਾੜਾ ਦਿੱਤਾ, ਇਹ ਸਾਰਾ ਕੁਝ ਬੜਾ ਸੋਚ ਕੇ। ਪਰ ਅਸੀਂ ਆਖਿਆ ਵੀ ਤੈਨੂੰ ਭੁਲੇਖਾ ਲੱਗ ਗਿਆ ਸੀ, ਪਰਤ ਕੇ ਬਣਾਉਣੇ ਨੇ ਸਾਰਾ ਕੁਝ, ਠੀਕ ਨਹੀਂ ਬਣਾਏ ਰੱਬ ਨੂੰ, ਰੱਬ ਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਇਸ ਕਰਕੇ ਬਿਊਟੀ ਪਾਰਲਰ ਖੋਲੇਗਾ, ਇਸ ਕਰਕੇ ਸਾਰਾ ਪ੍ਰਬੰਧ ਕੀਤਾ ਗਿਆ। ਇਹ ਬਿਊਟੀ ਪਾਰਲਰ, ਇਹ ਸਾਰੇ ਸਿਸਟਮ ਕੀ ਖਬਰ ਦਿੰਦੇ ਨੇ, ਇਹ ਰੱਬ ਨੂੰ ਚੈਲੰਜ ਹੈ ਵੀ ਤੇਰੇ ਤੋਂ ਠੀਕ ਨਹੀਂ ਬਣਿਆ ਬੰਦਾ, ਅਸੀਂ ਹੁਣ ਨਵਾਂ ਬਣਾਉਣਾ, ਨਵਾਂ ਮਨੁੱਖ ਬਣਾਉਣਾ ਅਸੀਂ। ਤਾਂ ਇਹਨੂੰ ਕਹਿੰਦੇ ਸਵਾਰਿਆ, ਜਿਨ ਤੋਂ ਸਾਜ ਸਵਾਰ ਤੇ ਸ਼ਿੰਗਾਰਿਆ, ਸ਼ਿੰਗਾਰ ਲਾਇਆ ਮਨੁੱਖ ਨੂੰ ਕੇਸਾਂ ਦਾ, ਤਿੰਨ ਕੰਮ ਕੀਤੇ। ਫਿਰ ਕਹਿੰਦੇ ਗਰਭ ਅਗਨ ਮਹਿ ਜਿਨ ਹੈ ਉਬਾਰਿਆ, ਜਿੱਥੇ ਇਹਦਾ ਸਰੀਰ ਘੜਿਆ ਜਾ ਰਿਹਾ ਸੀ, ਕਿਉਂਕਿ ਪਾਣੀ ਦਾ ਸੀ, ਤਾਂ ਉੱਥੇ ਇਹਨੂੰ ਪਕਾਉਣਾ ਸੀ, ਪੱਕਾ ਕਰਨਾ ਸੀ, ਸੇਕ ਚਾਹੀਦਾ ਸੀ, ਟੈਂਪਰੇਚਰ ਚਾਹੀਦਾ ਸੀ, ਜਿਵੇਂ ਇੱਟਾਂ ਭੱਠੇ ਵਿੱਚ ਪਕਾਈਆਂ ਜਾਂਦੀਆਂ। ਉੱਥੇ ਬੜੀ ਤੇਜ਼ ਅੱਗ ਵਹਿੰਦੀ ਸੀ ਮਾਂ ਦੇ ਗਰਭ ਵਿੱਚ, ਮਾਂ ਦੇ ਸਰੀਰ ਵਿੱਚ ਬੜੀ ਤੇਜ਼ ਅਗਨੀ ਆ ਰਹੀ ਸੀ। ਤਾਂ ਉਸ ਅਗਨੀ ਨੂੰ ਕੰਟਰੋਲ ਉਸਨੇ ਰੱਖਿਆ, ਜੇ ਉਹ ਥੋੜ੍ਹੀ ਜਿਹੀ ਵੱਧ ਜਾਏ ਨਾਲੇ ਬੱਚੇ ਦੀ ਮੌਤ ਹੋ ਜਾਂਦੀ ਹੈ, ਬਹੁਤੇ ਬੱਚੇ ਇਸੇ ਕਰਕੇ ਜਨਮ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਬਣ ਜਾਂਦੇ। ਜੇ ਉਹਦੇ ਵਿੱਚ ਥੋੜਾ ਜਿਹਾ ਅੱਗੇ ਪਿੱਛੇ ਗੱਲ ਹੋ ਗਈ, ਜੇ ਘਟ ਗਿਆ ਤਾਂ ਵੀ ਬੱਚੇ ਦੀ ਮੌਤ, ਜੇ ਵੱਧ ਗਿਆ ਤਾਂ ਵੀ। ਉਸਨੇ ਬਿਲਕੁਲ ਟਿਕਾਣੇ ਤੇ ਰੱਖਿਆ ਉਸਦੇ ਟੈਂਪਰੇਚਰ ਨੂੰ, ਉਸਦੀ ਅਗਨੀ ਨੂੰ। ਔਰ ਕਹਿੰਦੇ ਗਰਭ ਅਗਨ ਮੈਂ ਜਿਹਨੇ ਉਬਾਰਿਆ ਦਾ ਅਰਥ ਹੈ ਤੈਨੂੰ ਬਚਾ ਕੇ ਰੱਖਿਆ। ਉਹਨੂੰ ਬਹੁਤ ਫਿਕਰ ਸੀ ਤੇਰਾ, ਪਰ ਤੈਨੂੰ ਇਹਦਾ ਕੋਈ ਫਿਕਰ ਨਹੀਂ, ਉਹਦੀ ਕਦੀ ਯਾਦ ਨਹੀਂ ਤੂੰ ਕਰਦਾ, ਇਹ ਕਹਿ ਰਹੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਫਿਰ ਕਹਿੰਦੇ ਬਾਰ ਵਿਵਸਥਾ, ਬਾਰ ਦਾ ਅਰਥ ਹੈ ਬਚਪਨ, ਵਿਵਸਥਾ ਦਾ ਅਰਥ ਹੈ ਬਚਪਨ ਦੀ ਅਵਸਥਾ ਵਿੱਚ। ਤੁਝੈ ਪਿਆਰੈ ਦੂਧ, ਇੱਥੇ ਫਿਰ ਪਿਆਰੇ ਸ਼ਬਦ ਵਰਤਿਆ, ਦੂਧ ਤੇਰੇ ਵਾਸਤੇ ਦੁੱਧ ਬਣਾਇਆ, ਪਿਆਰੇ ਇੱਥੇ ਤਾਂ ਕਰਕੇ ਗੁਰੂ ਅਰਜਨ ਦੇਵ ਜੀ ਨੇ ਵਰਤਿਆ ਵੀ ਪਹਿਲਾਂ ਬੜੇ ਸ਼ਬਦ ਜਿਹੜੇ ਸਖ਼ਤ ਸਨ ਵੀ ਕਿਤੇ ਦੌੜ ਹੀ ਨਾ ਜਾਏ, ਭੱਜ ਹੀ ਨਾ ਜਾਏ। ਫਿਰ ਕਿਹਾ ਵੀ ਆ ਗੁੱਸਾ ਨਾ ਕਰੀ ਜੇ ਤੇਰੇ ਕੋਲ ਕੇਸ ਨਹੀਂ ਤੇ, ਹੁਣ ਸੁਣ ਕੇ ਤੂੰ ਸਮਝ ਜਾ। ਫਿਰ ਪਿਆਰਾ ਕਿਹਾ, ਪਿਆਰ ਕੀਤਾ, ਹੇ ਮਨੁੱਖ ਤੇਰੀ ਬਚਪਨ ਵਿੱਚ ਉਹਨੇ ਤੇਰੇ ਵਾਸਤੇ ਤੇਰੇ ਜਨਮ ਲੈਂਦਿਆਂ ਸਾਰ ਹੀ ਦੁੱਧ ਬਣਾਇਆ, ਤੇਰੇ ਜਨਮ ਤੋਂ ਕੁਝ ਘੰਟੇ ਪਹਿਲਾਂ ਉਹਨੇ ਦੁੱਧ ਬਣਾਇਆ, ਔਰ ਉਸ ਦੁੱਧ ਨੂੰ ਕਿਸੇ ਭੱਠੀ ਦੀ ਲੋੜ ਨਾ ਪਈ ਗਰਮ ਕਰਨ ਵਾਸਤੇ, ਉਹਦੇ ਵਿੱਚ ਕਿਸੇ ਨੂੰ ਮਿੱਠਾ ਨਾ ਪਾਉਣਾ ਪਿਆ, ਉਹ ਤੂੰ ਇਸ ਢੰਗ ਦਾ ਬਣਾਇਆ ਵੀ ਜਿਵੇਂ ਜਦੋਂ ਤੇਰਾ ਜਨਮ ਹੋਇਆ ਉਹਨੇ ਤੇਰੇ ਸਰੀਰ ਦਾ ਜੋ ਟੈਂਪਰੇਚਰ ਸੀ, ਤਾਪਮਾਨ ਸੀ, ਉਹਦੇ ਹਿਸਾਬ ਨਾਲ ਮਾਂ ਦੇ ਦੁੱਧ ਦਾ ਤਾਪਮਾਨ ਉਸੇ ਲੈਵਲ ਤੇ ਕਰ ਦਿੱਤਾ ਵੀ ਇਹ ਬਿਮਾਰ ਨਾ ਹੋ ਜਾਏ, ਉਸੇ ਲੈਵਲ ਤੇ ਮਾਂ ਦੇ ਦੁੱਧ ਵਿੱਚ ਉਹ ਤਾਪਮਾਨ ਪੈਦਾ ਕੀਤਾ ਵੀ ਤੇਰੇ ਸਰੀਰ ਨੂੰ ਕੋਈ ਰੋਗ ਨਾ ਲੱਗ ਜਾਏ। ਕਿੱਡਾ ਸਿਆਣਾ ਹੈ, ਕਿੰਨਾ ਨੇੜੇ ਹੈ, ਤਾਂ ਹੀ ਅੱਗੇ ਕਹਿਣਗੇ ਮਹਾਰਾਜ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਤਾਂ ਹੀ ਕਹਿਣਗੇ ਵੀ ਇਹਦੇ ਵਰਗਾ ਬੇਈਮਾਨ, ਇਹਦੇ ਵਰਗਾ ਕਿਰਤ ਕਣ, ਇਹਦੇ ਵਰਗਾ ਮੂਰਖ ਕੋਈ ਨਹੀਂ, ਤੁਸੀਂ ਆਪ ਵੀ ਕਿਰਪਾ ਕਰੋ ਵੀ ਇੰਨੇ ਪ੍ਰਬੰਧ ਕੀਤੇ ਤੇ ਪਰਤ ਕੇ ਪਾਸੇ ਹੀ ਨੀ ਪਰਤਿਆ, ਗੱਲ ਹੀ ਨਹੀਂ ਕੀਤੀ। ਇਹ ਕਿਰਤ ਕਣ ਬੰਦੇ ਦੀ ਨਿਸ਼ਾਨੀ। ਕਹਿੰਦੇ ਬਾਰ ਵਿਵਸਥਾ, ਬਚਪਨ ਵਿੱਚ ਤੇਰੇ ਵਾਸਤੇ ਮਾਂ ਦੇ ਦੁੱਧ ਪੈਦਾ ਕੀਤਾ। ਫਿਰ ਕਹਿੰਦੇ ਭਰ ਜੋਬਨ ਭੋਜਨ ਸੁਖ ਸੂਦ। ਫਿਰ ਉਹਨੂੰ ਪਤਾ ਲੱਗਾ ਵੀ ਹੁਣ ਇਹ ਸਾਲ ਕੁ ਦਾ ਹੋ ਗਿਆ, ਸਰੀਰ ਇਹਦਾ ਵੱਧ ਗਿਆ, ਵੱਡਾ ਹੋ ਗਿਆ, ਹੁਣ ਦੁੱਧ ਨਾਲੇ ਦੇ ਸਰੀਰ ਦੀ ਪਰਵਰਿਸ਼ ਕਰਨੀ ਔਖੀ ਹੈ। ਤੇ ਉਸ ਰੱਬ ਨੇ ਕੀ ਕੀਤਾ, ਤੇਰੇ ਮਾਸ ਦੇ ਬਣੇ ਹੋਏ ਮੂੰਹ ਦੇ ਵਿੱਚ ਛੋਟੇ ਛੋਟੇ ਦੰਦ ਪੈਦਾ ਕਰ ਦਿੱਤੇ, ਦੰਦ ਕੱਢ ਦਿੱਤੇ, ਹੱਡੀਆਂ ਕੱਢ ਦਿੱਤੀਆਂ ਵਿੱਚ। ਹੈਣ ਤੇ ਹੱਡੀਆਂ ਨੇ ਨਾ ਸਾਧ ਸੰਗ, ਦੰਦ ਜਿਹੜੇ ਨੇ, ਬੜਾ ਮਨੁੱਖ ਸ਼ੌਕੀਨ ਬਣਦਾ, ਬੜਾ ਸਿਆਣਾ ਬਣਦਾ, ਪਰ ਇਹਨੂੰ ਪਤਾ ਨਹੀਂ ਤੇਰੇ ਮੂੰਹ ਵਿੱਚ ਹੱਡੀਆਂ ਨੇ ਜੇ ਦੂਸਰੇ ਪਾਸੋਂ ਲਿਆ ਜਾਏ। ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕੀਰਤਨ ਕਰ ਰਹੇ ਸਨ, ਇੱਕ ਸਾਧੂ ਆਇਆ ਜਿਹੜਾ ਪਹਿਲਾਂ ਨਹੀਂ ਸੀ ਕਿਸੇ ਵੇਖੇ, ਉਹਨੇ ਪਰਖਣਾ ਸੀ ਕਿਉਂਕਿ ਬ੍ਰਹਮ ਗਿਆਨੀ ਵਿੱਚ ਧੀਰਜ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਧੀਰਜ, ਪਰਖਣਾ ਸੀ, ਵੇਖਣਾ ਸੀ, ਉਹਨੇ ਵੇਖਣਾ ਸੀ ਤੇ ਉਹਨੇ ਪਰਖਣ ਵਾਸਤੇ ਇੱਕ ਸ਼ਬਦ ਵਰਤਿਆ, ਆਤਰ ਸਿੰਘਾ ਤੇਰੇ ਮੂੰਹ ਵਿੱਚ ਹੱਡੀਆਂ ਨੇ। ਕਹਿੰਦੇ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਹੱਡੀਆਂ ਨੇ, ਹੋਰ ਕੀ ਹੈ, ਦੰਦ ਹੱਡੀਆਂ ਨੇ, ਉਸਨੇ ਉਗਾਏ ਨੇ। ਪਰ ਆਮ ਬੰਦਾ ਕਿੱਥੇ ਸੋਚੇ, ਉਹ ਕਹੇਗਾ ਮੇਰੇ ਮੂੰਹ ਵਿੱਚ ਹੱਡੀਆਂ ਕਿੱਥੋਂ ਆ ਗਈਆਂ, ਇਹ ਹੱਡੀਆਂ ਨੇ ਉਸਨੇ ਪੈਦਾ ਕੀਤੀਆਂ। ਕਹਿੰਦੇ ਨੇ ਭਰ ਜੋਬਨ, ਜਦੋਂ ਤੇਰੇ ਤੇ ਜਵਾਨੀ ਆਉਣ ਲੱਗੀ, ਭੋਜਨ ਤੇਰੇ ਵਾਸਤੇ ਕਿੰਨੀ ਪ੍ਰਕਾਰ ਦੇ ਭੋਜਨ ਬਣਾਏ ਨੇ, ਕਿੰਨੀ ਪ੍ਰਕਾਰ ਦਾ ਅਨਾਜ, ਕਿੰਨੀ ਪ੍ਰਕਾਰ ਦੇ ਫਰੂਟ, ਕਈ ਕੁਝ ਬਣਾਇਆ, ਇਹ ਸਾਰਾ ਪ੍ਰਬੰਧ ਉਹਨੇ ਕੀਤਾ, ਸਾਰੀ ਕਿਰਪਾ ਕੀਤੀ। ਫਿਰ ਕਹਿੰਦੇ ਬਿਰਦ ਭਇਆ ਉਪਰ ਸਾਕ ਸੈਨ, ਉਹਨੇ ਐਸਾ ਪ੍ਰਬੰਧ ਕਰ ਦਿੱਤਾ ਹੈ ਕੁਦਰਤ ਨੇ, ਰੱਬ ਨੇ, ਕਿ ਜਦੋਂ ਇਹ ਬੁੱਢਾ ਹੋਵੇਗਾ, ਬੁੱਢੇ ਹੋਣ ਤੱਕ ਇਹਦੇ ਬੱਚੇ ਜਵਾਨ ਹੋ ਜਾਣਗੇ, ਤੇ ਫਿਰ ਇਹ ਬੱਚੇ ਇਹਨੂੰ ਬੈਠੇ ਨੂੰ, ਬਿਰਧ ਭਇਆ ਉਪਰ ਸਾਕ ਸੈਨ ਮੁੱਖ ਅਪਿਆਓ ਬੈਠ ਕੋ ਦੈਨ, ਬੈਠੇ ਨੂੰ ਖਵਾਉਣਗੇ। ਇਹ ਉਹਨੇ ਪ੍ਰਬੰਧ ਕੀਤਾ ਵੀ ਜਿੰਨੇ ਚਿਰ ਨੂੰ ਇਹਦਾ ਸਰੀਰ ਕਮਜ਼ੋਰ ਪੈ ਜਾਏ, ਉਨੇ ਚਿਰ ਨੂੰ ਇਹਦੇ ਵਾਸਤੇ ਔਲਾਦ, ਬੱਚੇ ਪੈਦਾ ਕਰ ਦਿੱਤੇ। ਕੁਦਰਤ ਦਾ ਨਿਯਮ ਹੈ, ਰੱਬ ਦਾ ਨਿਯਮ ਹੈ, ਔਰ ਇਹ ਨਿਯਮ ਇਸੇ ਤਰ੍ਹਾਂ ਸੀਨੇ ਬਸੀਨੇ ਚੱਲੀ ਜਾਂਦਾ ਹੈ। ਪਹਿਲਾਂ ਮਨੁੱਖ ਬੱਚਾ ਹੁੰਦਾ ਹੈ, ਉਹਨੂੰ ਮਾਂ ਬਾਪ ਚੁੱਕ ਕੇ ਫਿਰਦਾ, ਉਹਦੀ ਹਿਫਾਜ਼ਤ ਕਰਦਾ, ਫਿਰ ਉਹ ਜਵਾਨ ਹੋ ਜਾਂਦਾ ਤੇ ਫਿਰ ਉਹਦੀ ਡਿਊਟੀ ਹੋ ਜਾਂਦੀ ਕਿ ਉਹ ਆਪਣੇ ਮਾਂ ਬਾਪ ਨੂੰ ਚੁੱਕੇ, ਕਿਵੇਂ ਚੇਨ ਬਣਾਈ ਉਸਨੇ, ਪ੍ਰਬੰਧ ਬਣਾਇਆ। ਪਰ ਉਸ ਵੇਲੇ ਦੁਨੀਆਂ ਵਿੱਚ ਅਧਰਮ ਆ ਜਾਂਦਾ ਹੈ, ਕਿਉਂਕਿ ਮਾਂ ਬਾਪ ਨੇ ਤੇ ਬੱਚੇ ਨੂੰ ਚੁੱਕਣਾ ਹੀ ਹੁੰਦਾ, ਉਹ ਤੇ ਮੋਹ ਵਿੱਚ ਹੁੰਦਾ। ਜਿਹੜੀ ਮਾਂ ਹੈ, ਜਿਹੜਾ ਪੁੱਤਰ ਹੈ, ਬੱਚਾ ਹੈ, ਉਹਨੂੰ ਤੇ ਮਾਤਾ ਪਿਤਾ ਨੇ ਪਾਲਣਾ ਹੀ ਪਾਲਣਾ ਹੈ, ਮੋਹ ਅਧੀਨ। ਪਰ ਜਦੋਂ ਉਹ ਜਵਾਨ ਹੋ ਜਾਂਦਾ ਹੈ, ਉਦੋਂ ਹੋਰ ਹੱਥਾਂ ਵਿੱਚ ਚਲਾ ਜਾਂਦਾ ਹੈ, ਉਦੋਂ ਮਾਂ ਬਾਪ ਸਾਈਡ ਤੇ ਹੋ ਜਾਂਦੇ ਨੇ। ਉਹ ਕਹਿੰਦੇ ਇਹਨਾਂ ਨੂੰ ਕੱਢੋ ਕਿਵੇਂ, ਮੌਤ ਕਦੋਂ ਆਏਗੀ ਇਹਨਾਂ ਦੀ, ਸਾਈਡ ਤੇ ਕਰ ਦਿਓ। ਸੋਚਦੇ ਰਹਿੰਦੇ ਮਨ ਵਿੱਚ ਕਿੰਨੇ ਕੁ ਸਾਲ ਰਹਿ ਗਏ ਤੁਹਾਡੇ ਬਾਹਰੋਂ, ਭਾਵੇਂ ਨਾ ਕੋਈ ਪੈ, ਬਹੁਤ ਘੱਟ ਲੋਕ ਨੇ। ਕਿਸੇ ਦੀ ਚੰਗਿਆਈ ਤੇ ਬੁਰਿਆਈ ਨੂੰ ਸਾਈਡ ਤੇ ਰੱਖ ਕੇ, ਕਦੀ ਕਿਸੇ ਮਾਂ ਨੇ ਕਿਹਾ ਵੀ ਮੈਂ ਆਪਣੇ ਪੁੱਤਰ ਨੂੰ ਨਹੀਂ ਚੁੱਕਣਾ ਕਿਉਂਕਿ ਇਹ ਮਲ ਮੂਤਰ ਕਰ ਦਿੰਦਾ, ਉੱਥੇ ਔਗਣ ਨਹੀਂ ਦੇਖਦੀ ਉਹ। ਇਸੇ ਤਰ੍ਹਾਂ ਇਹ ਨਿਯਮ ਕੁਦਰਤ ਦਾ ਹੈ, ਮਾਤਾ ਪਿਤਾ ਜਿਵੇਂ ਦੇ ਵੀ ਹੋਣ, ਜਿਵੇਂ ਬੱਚਾ ਜਿਵੇਂ ਦਾ ਵੀ ਹੋਵੇ, ਮਾਂ ਉਸ ਨੂੰ ਚੁੱਕਦੀ, ਇਸੇ ਤਰ੍ਹਾਂ ਮਾਤਾ ਪਿਤਾ ਜਿਵੇਂ ਦਾ ਵੀ ਹੋਵੇ, ਉਹਦੀ ਸੇਵਾ ਦਾ ਫਰਜ਼ ਬਣਦਾ, ਪਾਲਣਾ ਦਾ ਫਰਜ਼ ਬਣਦਾ। ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਇਹਦੇ ਵਿੱਚ ਔਗਣ ਹੈ ਜਾਂ ਇਹ ਗੱਲ ਹੈ, ਇੱਕ ਕੁਦਰਤ ਦਾ ਨਿਯਮ ਹੈ। ਤੇ ਜਦੋਂ ਅਸੀਂ ਕੁਦਰਤ ਦੇ ਨਿਯਮ ਦੇ ਉਲਟ ਜਾਂਦੇ ਹਾਂ, ਮੈਂ ਬੇਨਤੀ ਕਰਾਂ ਜਪ ਤਪ ਲੱਖਾਂ ਹੋਣ, ਲੇਖੇ ਕੋਈ ਨਹੀਂ ਪੈਂਦਾ, ਲੇਖੇ ਵਿੱਚ ਨਹੀਂ ਜਾਏਗਾ। ਇਸ ਕਰਕੇ ਕਹਿੰਦੇ ਬਿਰਧ ਭਇਆ ਉੱਪਰ ਸਾਖ ਸੈਨ ਮੁੱਖ ਅਪਿਆਓ, ਅਪਿਆਓ ਦਾ ਅਰਥ ਹੈ ਖਾਣ ਪੀਣ ਵਾਲੀਆਂ ਚੀਜ਼ਾਂ, ਬੈਠ ਕੋ ਦੈਣ वैसे इत्थे गुरु साहिब गुरु अर्जन देव जी कह रहे ने मनुख तेरे वास्ते किन्ने प्रबंध कीते, बजुर्गी विच तेनू औलाद दे दिते। अखीर ते ए सारियां चीजां गिण के कहिंदे एहो निर्गुण गुण कछु ना बूझै। हे अकाल पुरख वाहिगुरु जीओ, ए मूर्ख ए अकिरत कण एक भी गल नहीं याद पिया रखदा। बख्श ले हो तो नानक सीजै, तुसी आप ही बख्श लो, आप ही कृपा कर दियो। ए नहीं जानदा इन्हां गल्लां नूं, नहीं समझदा। फिर होर समझाउण दा यतन कर रहे कहिंदे जेह प्रसाद धर उपर सुख बसै। धर दा अर्थ धरती, जिदी कृपा नाल तू इस जमीन दे उत्ते सुख नाल वसदा पिया, इस जमीन दे उत्ते तुरदा पिया, ये भी उहदे द्वारा प्रबंध किया गया। जे वह प्रबंध ना करदा ते तू जमीन ते नहीं सी तुर सकना। असी कहांगे जमीन ते तुरना केड़ा औखा है, विज्ञानकां नूं पुछो जाके। जेडे जमीन दे संबंध विच खोज करदे ने उहनां नूं पुछो, पर ये तो उही पुछणगे ना जिन्हां ने जागना है, जिन्हां ने बंदगी करनी है, जिन्हां ने वेखना है भी एक हफ्ते वास्ते फ्रिज फुल कर ली फ्रूट नाल, हुण आउंदे ऐतवार नूं इहनूं खत्म करना है। उहनां नूं इहनां चीज़ां नाल कोई संबंध नहीं है, ये उहनां दा विशा नहीं है। जे किते कोई काम अड़न लगे तो उह कहिंदे ने बहुत विपता पै गई, ਇਹ ਵੱਧ ਗਿਆ ਹੁਣ ਕਿਵੇਂ ਕਰੀਏ, ਇਹਨੂੰ ਲੰਘਾਣਾ ਗਲੇ ਤੋਂ ਥੱਲੇ ਕਿਵੇਂ। ਜੇ ਤੇ ਇਹ ਬਿਰਤੀ ਹੈ ਫਿਰ ਇਹ ਚੀਜ਼ਾਂ ਸੁਖਮਣੀ ਸਾਹਿਬ ਦੀਆਂ ਸਾਡੇ ਕੰਮ ਨਹੀਂ ਆਉਣਗੀਆਂ। ਇਹ ਉਹਨਾਂ ਲੋਕਾਂ ਦੀ ਦਾਸਤਾਨ ਹੈ ਜਿਨ੍ਹਾਂ ਦੀ ਆਤਮਾ ਜਾਗ ਪੈਂਦੀ ਹੈ, ਜਿਹੜੇ ਜਾਗ ਪੈਂਦੇ ਨੇ। ਤਾਂ ਤੁਸੀਂ ਵਿਗਿਆਨਕਾਂ ਨੂੰ ਪੁੱਛੋ ਅਸੀਂ ਧਰਤੀ ਤੇ ਕਿਵੇਂ ਤੁਰਨੇ ਹਾਂ, ਜੇ ਸਿੱਧਾ ਵੇਖੀਏ ਤੇ ਸਿੱਧੇ ਤੁਰੀ ਜਾਂਦੇ ਹਾਂ, ਉਹ ਕਹਿਣਗੇ ਨਹੀਂ। ਧਰਤੀ ਦੇ ਵਿੱਚੋਂ ਰੱਬ ਨੇ ਇੱਕ ਸ਼ਕਤੀ ਪੈਦਾ ਕੀਤੀ, ਉਹਨੂੰ ਕਹਿੰਦੇ ਗੁਰਤਵਾਕਰਸ਼ਨ, ਗ੍ਰੈਵਿਟੀ ਜਿਸ ਨੂੰ ਕਹਿੰਦੇ ਨੇ, ਜ਼ਮੀਨ ਵਿੱਚੋਂ ਨਿਕਲ ਰਹੀ ਹੈ ਕਈ ਕਈ ਫੁੱਟ ਤੱਕ। ਜੇ ਉਹ ਸ਼ਕਤੀ ਖਤਮ ਹੋ ਜਾਏ ਤੇ ਅਸੀਂ ਸਾਰੇ ਆਕਾਸ਼ ਵਿੱਚ ਡਿੱਗ ਪਾਵਾਂਗੇ, ਉਹ ਸਾਨੂੰ ਖਿੱਚ ਕੇ ਰੱਖਦੀ। ਇਹ ਮਤ ਸਮਝਣਾ ਵੀ ਅਸੀਂ ਆਕਾਸ਼ ਵੱਲ ਗੇਂਦ ਵਗਾਉਂਦੇ ਹਾਂ ਤੇ ਗੇਂਦ ਦੇ ਭਾਰ ਕਰਕੇ ਉਹ ਥੱਲੇ ਡਿੱਗਦਾ ਹੈ, ਭਾਰ ਕਰਕੇ ਨਹੀਂ ਡਿੱਗਦਾ, ਜ਼ਮੀਨ ਉਹਨੂੰ ਆਪਣੇ ਵੱਲ ਖਿੱਚਦੀ ਹੈ, ਖਿੱਚ ਕੇ ਰੱਖਦੀ ਹੈ। ਇਸ ਤਰ੍ਹਾਂ ਅਸੀਂ ਜ਼ਮੀਨ ਤੇ ਤਾਂ ਤੁਰ ਸਕਦੇ ਹਾਂ ਕਿਉਂਕਿ ਜ਼ਮੀਨ ਸਾਨੂੰ ਆਪਣੇ ਵੱਲ ਖਿੱਚ ਕੇ ਰੱਖਦੀ। ਤਾਂ ਗੁਰੂ ਅਰਜਨ ਦੇਵ ਜੀ ਇਹ ਵਿਗਿਆਨ ਦੀ ਦਸ਼ਾ ਬਿਆਨ ਕਰ ਰਹੇ, ਜੇ ਪ੍ਰਸਾਦ ਧਰ ਉਪਰ ਸੁਖ ਬਸੈ। ਫਿਰ ਕਹਿੰਦੇ ਸੁੱਤ ਭਰਾਤ ਮੀਤ ਬਨਤਾ ਸੰਗ ਹੱਸੈ, ਤੈਨੂੰ ਇਹ ਸਾਰੇ ਰਿਸ਼ਤੇ ਦੇ ਦਿੱਤੇ, ਪੁੱਤਰ ਭਰਾ ਮਿੱਤਰ ਇਸਤਰੀ, ਇਹਨਾਂ ਨਾਲ ਜੋ ਤੂੰ ਹੱਸਦਾ ਖੇਡਣਾ ਭਾਵ ਖੁਸ਼ੀ ਵਿੱਚ ਰਹਿੰਦਾ, ਇਹ ਵੀ ਇੱਕ ਉਹਦੀ ਹੀ ਕਿਰਪਾ ਹੈ। ਕਿਉਂਕਿ ਜਿਨ੍ਹਾਂ ਦੇ ਮਨਾਂ ਵਿੱਚੋਂ ਖੁਸ਼ੀ ਖੋ ਲੈਂਦਾ ਉਹ ਇਹਨਾਂ ਰਿਸ਼ਤਿਆਂ ਦੇ ਹੁੰਦਿਆਂ ਵੀ ਖੁਸ਼ ਨਹੀਂ ਰਹਿੰਦੇ, ਉਦਾਸ ਰਹਿਣ ਲੱਗ ਪੈਂਦੇ, ਇਹ ਵੀ ਉਹਦੀ ਦਾਤ ਹੈ, ਖੁਸ਼ੀ ਦੀ ਦਾਤ। ਫਿਰ ਕਹਿੰਦੇ ਜਿਹ ਪ੍ਰਸਾਦ ਪੀ ਵਹ ਸੀਤਲ ਜਲਾ, ਜਿਹਦੀ ਕਿਰਪਾ ਨਾਲ ਤੈਨੂੰ ਪੀਣ ਵਾਸਤੇ ਠੰਡਾ ਪਾਣੀ ਮਿਲਦਾ ਹੈ, ਜਿਹਦੀ ਕਿਰਪਾ ਨਾਲ ਜਲ ਮਿਲਦਾ। ਗੁਰੂ ਨਾਨਕ ਦੇਵ ਜੀ ਇੱਕ ਧਰਤੀ ਤੇ ਗਏ, ਉੱਥੇ ਸਤਿਗੁਰਾਂ ਨੂੰ ਖਰੀਦ ਲਿਆ ਕਿਸੇ ਨੇ, ਬਾਜ਼ਾਰ ਵਿੱਚ ਵਿਕ ਗਏ, ਸ਼ਬਦ ਵੀ ਉਚਾਰਿਆ ਸੀ ਉੱਥੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਪਾਲ, ਸਰੂਪ ਬਦਲ ਕੇ ਵਿਕ ਗਏ ਛੁਡਾਉਣ ਵਾਸਤੇ ਬੰਦੀਆਂ ਨੂੰ। ਮੈਂ ਸਿਰਫ ਸੰਖੇਪ ਵਿੱਚ ਇਹ ਗੱਲ ਕਹਿਣੀ, ਜਦੋਂ ਵਿਕ ਗਏ ਤੇ ਘਰ ਵਿੱਚ ਕੰਮ ਲਾ ਲਿਆ ਗੁਰੂ ਨਾਨਕ ਦੇਵ ਜੀ ਨੂੰ, ਘਰ ਦਾ ਕੰਮ ਕਰਨ ਵਾਸਤੇ ਜਿਹੜੀ ਪਠਾਣੀ ਸੀ ਉਹ ਕਹਿੰਦੀ ਹੈ ਵੀ ਇਹ ਨੌਕਰ ਬੜਾ ਸੋਹਣਾ ਲੱਗਦਾ, ਗੁਰੂ ਸਾਹਿਬ ਦਾ ਪ੍ਰਭਾਵ ਪੈਂਦਾ ਸੀ ਚਿਹਰੇ ਦਾ, ਕਹਿੰਦੀ ਜਾ ਆ ਭਾਂਡਾ ਲੈ ਕੇ ਜਾ, ਖੂਹ ਤੋਂ ਪਾਣੀ ਭਰ ਕੇ ਲਿਆ। ਗੁਰੂ ਨਾਨਕ ਦੇਵ ਜੀ ਲੈ ਕੇ ਗਏ, ਬਾਬੇ ਨੇ ਕਲਾ ਵਰਤਾਈ, ਜ਼ਮੀਨ ਦਾ ਪਾਣੀ ਸੁੱਕ ਗਿਆ, ਸਾਰੇ ਖੂਹ ਸੁੱਕ ਗਏ। ਵਾਪਸ ਆ ਗਏ, ਕਹਿਣ ਲੱਗੇ ਜੀ ਖੂਹ ਵਿੱਚ ਤੇ ਪਾਣੀ ਕੋਈ ਨਹੀਂ ਹੈ। ਦੂਸਰੇ ਖੂਹ ਤੇ ਗਏ, ਉਹ ਵੀ ਪਿੱਛੇ ਦੌੜੇ ਹਨ, ਉੱਥੇ ਵੀ ਪਾਣੀ, ਤੀਸਰੇ ਤੇ ਚੌਥੇ ਤੇ ਹਾਹਾਕਾਰ ਮੱਚ ਗਈ, ਪਾਣੀ ਖਤਮ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਰੱਬ ਹੁੰਦਾ ਹੈ ਕਿ ਨਹੀਂ, ਕਿਤੇ ਦੱਸੋ, ਹੈ ਉਹਦੇ ਵਿੱਚ ਕੁਝ? ਆਦਮੀ ਬਹੁਤ ਫੁੱਲ ਫੁੱਲ ਕੇ ਤੁਰਦਾ, ਮੈਂ ਸਾਰੇ ਪ੍ਰਬੰਧ ਕਰ ਲੈਂਦਾ। ਜੇ ਉਹ ਦੋ ਚੀਜ਼ਾਂ ਹੁਣੇ ਸੰਕੋਚ ਲਵੇ, ਪਾਣੀ ਤੇ ਆਕਸੀਜਨ, ਪਾਣੀ ਤੇ ਚਲੋ ਦੂਰ ਦੀ ਗੱਲ ਹੈ, ਆ ਆਕਸੀਜਨ ਉਹਨੇ ਛੱਡੀ ਹੋਈ ਹੈ ਇਸ ਜ਼ਮੀਨ ਤੋਂ ਲੈ ਕੇ ਕੁਝ ਕਿਲੋਮੀਟਰ ਤੱਕ, ਉੱਪਰ ਆਕਸੀਜਨ ਨਹੀਂ ਜਿਹਦੇ ਨਾਲ ਅਸੀਂ ਸਵਾਸ ਲੈਂਦੇ ਹਾਂ। ਜੇ ਹੁਣੇ ਉਹ ਆਕਸੀਜਨ ਸੰਕੋਚ ਲਵੇ ਤੇ ਜਿੱਥੇ ਜੋ ਬੈਠਾ ਹੈ ਉੱਥੋਂ ਉੱਠ ਨਹੀਂ ਸਕੇਗਾ, ਉੱਥੇ ਸਮਾਪਤੀ ਹੈ। ਇਹ ਉਹਦਾ ਪ੍ਰਬੰਧ ਹੈ, ਉਹਦਾ ਸਾਰਾ ਸੰਤੁਲਨ ਹੈ। ਉਸ ਨੂੰ ਕਹਿ ਰਹੇ ਨੇ ਸਤਿਗੁਰਾਂ ਨੇ ਕਿਹਾ ਵੀ ਪਾਣੀ ਨਹੀਂ ਖੂਹਾਂ ਵਿੱਚ, ਖੂਹਾਂ ਦੇ ਵਿੱਚ ਜਦੋਂ ਪਾਣੀ ਖਤਮ ਹੋ ਗਿਆ, ਰੌਲਾ ਪੈ ਗਿਆ, ਫਿਰ ਖੋਜ ਹੋਈ ਵੀ ਆਹ ਜਿਹੜਾ ਇੱਕ ਨੌਕਰ ਰੱਖਿਆ ਹੈ ਕੁਝ ਵਿਸ਼ੇਸ਼ ਜਾਪਦਾ ਹੈ। ਇਹ ਕਦੀ ਕਦੀ ਬਹਿੰਦਾ ਧਿਆਨ ਕਰਕੇ, ਫਿਰ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਤੇ ਹਜ਼ੂਰ ਨੇ ਕਿਹਾ ਜਿਸ ਰੱਬ ਨੇ ਤੁਹਾਨੂੰ ਬਣਾਇਆ ਹੈ ਤੁਸੀਂ ਉਹਨਾਂ ਦੇ ਬੰਦੇ ਕੈਦ ਕੀਤੇ ਹੋਏ ਨੇ। ਇੱਥੇ ਗੁਰਸਿੱਖ ਕੁਝ ਕੈਦ ਵਿੱਚ ਸਨ, ਗ੍ਰਿਫਤਾਰ ਕੀਤੇ ਹੋਏ ਸਨ, ਉਹ ਤੁਹਾਨੂੰ ਪਾਣੀ ਕਿਵੇਂ ਦੇਵੇਗਾ? ਫਿਰ ਖੂਹਾਂ ਵਿੱਚ ਪਾਣੀ ਆਇਆ, ਇਹ ਘਟਨਾ ਵਾਪਰੀ। ਤਾਂ ਜੇ ਪ੍ਰਸਾਦ ਪੀਵੇ ਹੈ ਸ਼ੀਤਲ ਜਲਾ ਸੁਖਦਾਈ ਪਵਨ, ਉਹ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ, ਸੁਖਦਾਈ ਪਵਨ ਆਕਸੀਜਨ ਮਿਲੀ ਤੈਨੂੰ, ਪਾਵਕ ਅਮੁੱਲਾ, ਪਾਵਕ ਕਹਿੰਦੇ ਨੇ ਅੱਗ ਨੂੰ, ਬੜੀ ਕੀਮਤੀ ਅੱਗ ਤੈਨੂੰ ਬਖਸ਼ੀ ਹੈ, ਸੂਰਜ ਵਿੱਚੋਂ ਪੈਦਾ ਹੋ ਰਹੀ ਹੈ। ਜੇ ਕਿਤੇ ਸੂਰਜ ਦੋ ਚਾਰ ਮਿੰਟਾਂ ਵਾਸਤੇ ਰੁੱਸ ਜਾਏ ਸੰਸਾਰ ਦੇ ਲੋਕਾਂ ਨਾਲ, ਗੁੱਸਾ ਕਰ ਪਵੇ ਵੀ ਮੈਂ ਨਹੀਂ ਦਿੰਦਾ ਤੁਹਾਨੂੰ ਅਗਨੀ, ਤੇ ਸਾਧ ਸੰਗਤ ਜਿੱਥੇ ਆਪਾਂ ਬੈਠੇ ਹਾਂ ਮਾਸ ਦੇ ਨਹੀਂ ਬਰਫ਼ ਦੇ ਬਣ ਜਾਵਾਂਗੇ, ਇੰਨਾ ਮਾਈਨਸ ਚਲਾ ਜਾਏਗਾ ਤਾਪਮਾਨ ਜਿਹੜਾ। ਇਹ ਸੂਰਜ ਕਰਕੇ ਅਗਨੀ ਕਰਕੇ ਚੱਲ ਰਿਹਾ ਸੰਸਾਰ। ਅਗਲੇ ਬਚਨ ਕਹਿੰਦੇ ਜੇ ਪ੍ਰਸਾਦ, ਇੱਥੇ ਮੈਂ ਇੱਕ ਹੋਰ ਬੇਨਤੀ ਕਰਦਿਆਂ ਕਿਉਂਕਿ ਇਹ ਪਾਠ ਇਸ ਅਸਥਾਨ ਤੇ ਵੀ ਰੋਜ਼ ਕੀਤਾ ਜਾਂਦਾ ਔਰ ਹੋਰ ਬਹੁਤ ਸਾਰੇ ਥਾਵਾਂ ਤੇ, ਖਾਸ ਕਰਕੇ ਭਾਵੇਂ ਕਿ ਬਾਣੀ ਜਿਹੜਾ ਪੜ੍ਹਦਾ ਉਹ ਧੰਤਾ ਦੇ ਯੋਗ ਹੈ ਪਰ ਉਸ ਨੂੰ ਇੱਕ ਸੁਚੇਤ ਰਹਿਣਾ ਚਾਹੀਦਾ। ਸੁਣਨ ਵਿੱਚ ਆਉਂਦਾ ਜਦੋਂ ਪਾਠ ਹੋ ਰਿਹਾ ਹੁੰਦਾ ਅਸੀਂ ਉਹਨੂੰ ਪੜ੍ਹ ਦਿੰਦੇ ਹਾਂ, ਜੇ ਪ੍ਰਸਾਦ ਜੇ ਪ੍ਰਸਾਦ ਜੇ ਪ੍ਰਸਾਦ ਕਹੀ ਜਾਂਦੇ, ਇੱਥੇ ਜੇ ਹੈ ਹੀ ਨਹੀਂ, ਅਧੂਰਾ ਪਾਠ ਕਰ ਰਹੇ। ਹੁਣ ਕਾਰਨ ਇਹ ਹੈ ਕਿ ਜਿਹੜਾ ਬੰਦਾ ਪਾਠ ਕਰਦਾ ਉਹ ਕਥਾ ਨਹੀਂ ਸੁਣਦਾ, ਜਿਹੜਾ ਕਥਾ ਕਰਦਾ ਉਹ ਕੀਰਤਨ ਨਹੀਂ ਸੁਣਦਾ, ਜਿਹੜਾ ਕੀਰਤਨ ਸੁਣਦਾ ਉਹ ਕਥਾ ਨਹੀਂ ਸੁਣਦਾ, ਪਤਾ ਲੱਗਦਾ ਨਹੀਂ, ਸਮਝ ਆਉਂਦੀ ਨਹੀਂ। ਉਹ ਕਹਿੰਦੇ ਸਾਨੂੰ ਉਪਦੇਸ਼ ਦੀ ਲੋੜ ਹੀ ਨਹੀਂ ਜੀ, 25 ਸਾਲਾਂ ਤੋਂ ਕਰ ਰਹੇ ਹਾਂ, ਛੱਡੋ ਪਰੇ, ਤੁਸੀਂ ਕੱਲ ਆਏ ਹੋ। ਪਰ ਵੇਖੋ ਘੱਟੋ ਘੱਟ ਅੱਖਰ ਜਿੰਨੇ ਹੋ ਸਕਣ, ਚਲੋ ਇਹ ਤੇ ਨਹੀਂ ਵੀ ਮੈਂ ਫਾਈਨਲ ਕਹਿ ਰਿਹਾ ਵੀ ਬਾਣੀ ਦੇ ਉਚਾਰਨ ਜਾਂ ਅਸੀਂ ਬਿਲਕੁਲ ਸਾਰੇ ਸ਼ੁੱਧ, ਪਰ ਜਿੰਨਾ ਹੋ ਸਕੇ ਇਹਨੂੰ ਜੇ ਪ੍ਰਸਾਦ ਨਹੀਂ ਪੜ੍ਹਨਾ, ਨਾ ਇੱਥੇ ਜੇ ਲਿਖਿਆ ਹੋਇਆ, ਇੱਥੇ ਜੱਜੇ ਨੂੰ ਸਿਹਾਰੀ ਹੈ ਤੇ ਹਾਹਾ ਹੈ, ਇਹਨੂੰ ਪੜ੍ਹਿਆ ਜਾ ਸਕਦਾ ਜਿਹੇ ਪੜ੍ਹ ਸਕਦੇ ਹਾਂ। ਇਸ ਲਈ ਕਹਿੰਦੇ ਜਿਹੇ ਪ੍ਰਸਾਦ ਭੋਗ ਹੈ ਸਭ ਰਸਾ, ਜਿਹਦੀ ਕਿਰਪਾ ਦੇ ਨਾਲ ਸਾਰੀ ਪ੍ਰਕਾਰ ਦੇ ਰਸ ਤੂੰ ਭੋਗ ਸਕਣਾ। ਇਹ ਕੀ ਸ਼ਬਦ ਨੇ, ਕਿਉਂਕਿ ਸਾਰੀ ਪ੍ਰਕਾਰ ਦੇ ਰਸ ਖਾ ਲਈਏ, ਸਾਰੀਆਂ ਚੀਜ਼ਾਂ ਖਾ ਲਈਏ ਵੀ ਰੱਬ ਦੀ ਕਿਰਪਾ ਹੈ, ਨਹੀਂ ਤੇ ਸਾਧ ਸੰਗਤ ਸ਼ੂਗਰ ਹੋ ਗਈ, ਯੂਰੋਕੈਸਟ ਵੱਧ ਗਿਆ, ਫਿਰ ਸਾਧ ਸੰਗਤ ਥਾਲੀ ਦੇ ਵਿੱਚ ਬੰਦਾ ਫੋਲਦਾ ਜਾ ਰਹਿੰਦਾ, ਕੀ ਖਾਈਏ ਤੇ ਕੀ ਛੱਡੀਏ, ਇਹਨੂੰ ਕੱਢੀਏ ਤੇ ਇਹਨੂੰ ਪਾਈਏ, ਇਹ ਵੀ ਉਹਦੀ ਕਿਰਪਾ ਹੈ ਵੀ ਤੂੰ ਸਭ ਕੁਝ ਬੇਫਿਕਰ ਹੋ ਕੇ ਖਾ ਲੈਣਾ, ਉਹ ਅੰਦਰ ਸਾਰੀਆਂ ਚੀਜ਼ਾਂ ਨੂੰ ਸੈੱਟ ਕਰ ਦੇਣ, ਇਹ ਵੀ ਉਹਦੀ ਰਹਿਮਤ। ਜੇ ਪ੍ਰਸਾਦ ਭੋਗੈ ਸਭ ਰਸਾ, ਫਿਰ ਕਹਿੰਦੇ ਸਗਲ ਸਮੱਗਰੀ ਸੰਗ ਸਾਥ ਬਸਾ, ਸਮੱਗਰੀ ਦਾ ਅਰਥ ਆ ਸਮਗਰ, ਸਾਰਾ ਕੁਝ ਜੋ ਕੁਝ ਅਸੀਂ ਵੇਖ ਰਹੇ ਹਾਂ A to Z ਕਿੰਨਾ ਕੁਝ ਹੈ, ਸਾਰਾ ਕੁਝ ਇਹਨੂੰ ਸਮੱਗਰ ਕਹਿੰਦੇ, ਇਹਨੂੰ ਸਮੱਗਰੀ ਕਹਿੰਦੇ, ਸਾਰੀਆਂ ਚੀਜ਼ਾਂ ਨੂੰ ਮਿਲਾ ਦਈਏ, ਉਹਨੂੰ ਕਹਿੰਦੇ ਸਾਰੀ ਸਮੱਗਰੀ ਉਸਨੇ ਤੈਨੂੰ ਬਖਸ਼ਿਸ਼ ਕੀਤੀ ਹੈ। ਫਿਰ ਹੋਰ ਉਸਨੇ ਕੀ ਦਿੱਤਾ ਸਾਹਿਬ, ਕਹਿੰਦੇ ਦੀਨੇ ਹਸਤ ਪਾਮ, ਦੀਨੇ ਦੀਨੇ ਦਾ ਅਰਥ ਹੈ ਇੱਥੇ ਦਿੱਤੇ ਨੇ, ਜੇ ਅਸੀਂ ਇਹਦੇ ਅਰਥ ਨਾ ਸਿੱਖਾਂਗੇ ਤੇ ਪਾਠ ਕਰੀ ਜਾਵਾਂਗੇ, ਦੀਨੇ ਦਾ ਅਰਥ ਦੀਨੇ ਕਾਂਗੜ ਕਰ ਦਿਆਂਗੇ ਜਾਂ ਹੋਰ ਕੋਈ ਕਰ ਦਿਆਂਗੇ। ਇਹ ਕਿਉਂ ਜ਼ਰੂਰੀ ਸੁਣਨਾ, ਕਿਉਂਕਿ ਕੁਝ ਚੀਜ਼ਾਂ ਸਮਝ ਵਿੱਚ ਆ ਜਾਣ। ਦੀਨੇ ਉਸਨੇ ਦਿੱਤੇ ਹਨ ਕੀ, ਹਸਤ, ਹਸਤ ਦਾ ਅਰਥ ਹੈ ਹੱਥ, ਪਾਵ, ਪਾਵ ਦਾ ਅਰਥ ਹੈ ਪੈਰ, ਕਰਨ, ਕਰਨ ਦਾ ਅਰਥ ਹੈ ਕੰਨ, ਨੇਤਰ, ਨੇਤਰ ਦਾ ਅਰਥ ਹੈ ਅੱਖਾਂ, ਰਸਨਾ ਦਾ ਅਰਥ ਹੈ ਜੇਬਾ, ਇਹ ਸਾਰਾ ਕੁਝ ਵਾਹਿਗੁਰੂ ਨੇ ਤੈਨੂੰ ਦਿੱਤਾ। ਹਜ਼ੂਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਤਿਸ ਹੈ ਤਿਆਗ ਅਵਰ ਸੰਗ ਰਚਨਾ। ਐਸੇ ਅਕਾਲ ਪੁਰਖ ਨੂੰ ਤਿਆਗ ਕੇ ਤੂੰ ਹੋਰ ਕਿਹੜੇ ਪਾਸੇ ਰਚਿਆ ਹੋਇਆ, ਹੋਰ ਕਿਹੜੇ ਪਾਸੇ ਖੁੱਭਿਆ ਹੋਇਆ। ਰਚਨਾ ਦੇ ਅਰਥ ਸ੍ਰਿਸ਼ਟੀ ਵੀ ਹੈ, ਪਰ ਇੱਥੇ ਰਚਨਾ ਦੇ ਅਰਥ ਰਚਿਆ ਹੋਇਆ, ਖੁੱਭਿਆ ਹੋਇਆ। ਤੂੰ ਉਸ ਨੂੰ ਤਿਆਗ ਕੇ ਹੋਰ ਕਿਹੜੇ ਪਾਸੇ ਖੁੱਭਿਆ ਹੋਇਆ ਹੈ। ਫਿਰ ਅਰਦਾਸ ਕਰਦੇ ਨੇ, ਕਹਿੰਦੇ ਐਸੇ ਦੋਖ ਮੂੜ ਅੰਧ ਵਿਆਪੇ। ਇਹ ਦੋਖ ਲੱਗਦਾ ਬੰਦੇ ਨੂੰ, ਇਸ ਦੋਖ ਦਾ ਅਰਥ ਦੋਸ਼ੀ ਹੋ ਜਾਂਦਾ। ਜਿਹੜਾ ਮਨੁੱਖ ਇੰਨੀਆਂ ਦਾਤਾਂ ਲੈ ਕੇ ਵੀ ਉਸਨੂੰ ਚੇਤੇ ਵਿੱਚ ਨਹੀਂ ਲਿਆਉਂਦਾ, ਉਹ ਦੋਖ ਗ੍ਰਸਤ ਹੋ ਜਾਂਦਾ, ਉਹ ਦੋਸ਼ੀ ਹੋ ਜਾਂਦਾ ਕੁਦਰਤ ਦਾ। ਐਸੇ ਦੋਖ ਮੂੜ, ਮੂੜ ਦਾ ਅਰਥ ਹੈ ਮੂਰਖ, ਬਿਲਕੁਲ ਬੇਵਕੂਫ। ਮੂੜ ਅੰਧ, ਅੰਧ ਦਾ ਅਰਥ ਹੈ ਬਿਲਕੁਲ ਅੰਧਾ। ਵਿਆਪੇ, ਇਹਨੂੰ ਇਹ ਸਾਰਾ ਕੁਝ ਵਿਆਪ ਗਿਆ। ਨਾਨਕ ਕਾਢ ਲਿਹੋ ਪ੍ਰਭ ਆਪੇ। ਕਿੰਨੇ ਦਿਆਲੂ ਨੇ ਗੁਰੂ ਅਰਜਨ ਦੇਵ ਜੀ, ਡਿੱਗੇ ਅਸੀਂ ਹੋਏ ਹਾਂ ਤੇ ਅਰਦਾਸ ਉਹ ਕਰ ਰਹੇ ਨੇ। ਗੁਰੂ ਵੇਖੋ, ਇਹ ਸ਼ਬਦ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਕੋਈ ਮੁਰਜਮ ਖੜਾ ਹੈ ਕਚਹਿਰੀ ਵਿੱਚ ਤੇ ਵਕੀਲ ਉਹਦਾ ਕੇਸ ਪਿਆ ਲੜਦਾ ਵੀ ਜੀ ਇਹਨੂੰ ਛੱਡ ਦਿਓ, ਜੀ ਇਹਨੂੰ ਛੱਡ ਦਿਓ। ਇਹ ਬੜਾ ਮੂਰਖ ਜੇ ਅਪੀਲ ਕਰੀ ਜਾਂਦਾ। ਫਿਰ ਇਹ ਵਕੀਲ ਤਾਂ ਸਾਧ ਸੰਗਤ ਪੈਸੇ ਲੈਂਦੇ ਨੇ, ਸਤਿਗੁਰੂ ਤਾਂ ਕੁਝ ਨਹੀਂ ਲੈਂਦੇ। ਫਰੀ ਵਿੱਚ ਸਾਡਾ ਕੇਸ ਲੜ ਰਹੇ ਨੇ, ਫਰੀ ਵਿੱਚ ਸਾਡੀਆਂ ਖਾਮੀਆਂ ਬੁਰਿਆਈਆਂ ਅਕਾਲ ਪੁਰਖ ਦੇ ਅੱਗੇ ਖੜੇ ਹੋ ਕੇ ਤੇ ਅਸੀਂ ਸਾਰੇ ਪਿੱਛੇ ਖੜੇ ਹਾਂ। ਉਹ ਕਹਿ ਰਹੇ ਨੇ ਜੀ ਆਏ ਜੇ ਸਾਰੇ ਇਕੱਠੇ ਹੋ ਕੇ ਬੜੇ ਸੋਹਣੇ ਸੋਹਣੇ ਕੰਮ ਕਰਕੇ ਇਹਨਾਂ ਤੇ ਕਿਰਪਾ ਕਰ ਦਿਓ, ਇਹਨਾਂ ਨੂੰ ਛੱਡ ਦਿਓ। ਇਸ ਤਰ੍ਹਾਂ ਸਾਡੇ ਵਾਸਤੇ ਕਿੰਨੇ ਤਰਲੇ ਕਰ ਰਹੇ ਨੇ ਅਕਾਲ ਪੁਰਖ ਦੇ। ਕਹਿ ਰਹੇ ਨੇ ਕਿ ਨਾਨਕ ਕਾਢ ਲਿਓ, ਇਹਨਾਂ ਨੂੰ ਕੱਢ ਲਓ, ਇਹਨਾਂ ਨੂੰ ਬਚਾ ਲਓ। ਪ੍ਰਭ, ਹੇ ਪ੍ਰਭੂ ਆਪੇ, ਇਹਨਾਂ ਦੇ ਪੱਲੇ ਕੱਖ ਨਹੀਂ, ਤੁਸੀਂ ਆਪ ਹੀ ਕਿਰਪਾ ਕਰ ਦਿਓ। ਗੁਣ ਅਵਗੁਣ ਨਾ ਵਿਚਾਰੋ। ਫਿਰ ਸਾਡੇ ਮਨ ਨੂੰ ਸੰਬੋਧਿਤ ਕਰਕੇ ਕਹਿੰਦੇ ਆਦੇ ਅੰਤ ਜੋ ਰਾਖਣ ਹਾਰ, ਤਿਸਿਓਂ ਪ੍ਰੀਤ ਨਾ ਕਰੈ ਗੁਆਰ। ਆਦ ਤੇ ਅੰਤ, ਆਦ ਦਾ ਅਰਥ ਜਦੋਂ ਜਨਮ ਹੁੰਦਾ ਹੈ, ਜਿਹੜਾ ਜਨਮ ਤੋਂ ਪਹਿਲਾਂ ਮਨੁੱਖ ਦੀ ਰੱਖਿਆ ਕਰਦਾ। ਅੰਤ, ਵੈਸੇ ਕੁਦਰਤ ਨੇ ਅੰਤ ਦਾ ਵੀ ਪ੍ਰਬੰਧ ਕੀਤਾ ਤੇ ਆਦ ਦਾ ਵੀ। ਅਸੀਂ ਤੇ ਵੈਸੇ ਚੱਕਰ ਵਿੱਚ ਪੈ ਗਏ ਵੀ ਮਰਨ ਤੋਂ ਪਹਿਲਾਂ ਹੀ ਕਹਿੰਦੇ ਸਰੀਰ ਕੱਢ ਕੇ ਵੇਖੋ ਵਿੱਚੋਂ ਕਿਵੇਂ ਨਿਕਲਦਾ। ਕੁਦਰਤ ਤੇ ਸਾਨੂੰ ਭਰੋਸਾ ਨਹੀਂ। ਜਦੋਂ ਅਸੀਂ ਜਨਮ ਨਹੀਂ ਸੀ ਲਿਆ ਉਦੋਂ ਕਿਹੜਾ ਪ੍ਰਬੰਧ ਕੀਤਾ ਸੀ ਵੀ ਜਨਮ ਕਿਵੇਂ ਲੈਣਾ? ਕੋਈ ਹੱਥ ਪੈਰ ਮਾਰੇ? ਉਹਨੇ ਜਨਮ ਆਪੇ ਦੇ ਦਿੱਤਾ, ਸਾਨੂੰ ਬਚਾ ਲਿਆ। ਜਿਹੜਾ ਉਸ ਵਾਹਿਗੁਰੂ ਤੇ ਭਰੋਸਾ ਰੱਖ ਕੇ ਉਹਦਾ ਨਾਮ ਜਪਦਾ ਹੈ, ਜਿਵੇਂ ਉਹਦਾ ਜਨਮ ਹੁੰਦਾ ਤੇ ਰੱਬ ਬਚਾਉਂਦਾ, ਜਦੋਂ ਮੌਤ ਹੁੰਦੀ ਉਦੋਂ ਵੀ ਉਹ ਪ੍ਰਬੰਧ ਕਰ ਦਿੰਦਾ। ਉਹਨੂੰ ਪਤਾ ਹੈ ਮੌਤ ਦੇ ਵਿੱਚ ਇਹਨੂੰ ਕਿਵੇਂ ਰੱਖਣ। ਆਦ ਅੰਤ ਜੋ ਰੱਖਣ ਹਾਰ, ਤਿਸ ਸਿਓ ਪ੍ਰੀਤ ਨਾ ਕਰੈ ਗਵਾਰ। ਗਵਾਰ ਕਹਿੰਦੇ ਨੇ ਸੌ ਮੂਰਖ ਇਕੱਠਾ ਕਰੋ ਤੇ ਇੱਕ ਗਵਾਰ ਬਣਦਾ। ਸੌ ਮੂਰਖਾਂ ਦਾ ਟੋਲਾ ਇਕੱਠਾ ਕਰੋ, ਉਹਦਾ ਇੱਕ ਗਵਾਰ ਬਣੇਗਾ। ਕਹਿਣ ਲੱਗੇ ਇਹ ਗਵਾਰ ਹੈ, ਮੂਰਖ ਹੈ, ਵੱਡਾ ਮੂਰਖ। ਤਿਸਿਓ ਪ੍ਰੀਤ ਨਾ ਕਰੈ ਗਵਾਰ, ਜਾਂ ਕੀ ਸੇਵਾ ਨਵ ਨਿਧ ਪਾਵੈ। ਜੇ ਇਹ ਅਕਾਲ ਪੁਰਖ ਦੀ ਸੇਵਾ ਕਰੇ, ਉਹਦਾ ਨਾਮ ਜਪੇ, ਤੇ ਇਸ ਨੂੰ ਬਹੁਤ ਸਾਰੇ ਖਜ਼ਾਨੇ ਇਹਦੀ ਜ਼ਿੰਦਗੀ ਦੇ ਵਿੱਚੋਂ ਪ੍ਰਾਪਤ ਹੋ ਸਕਦੇ ਨੇ। ਤਾਂ ਸਿਓ ਮੂੜਾ ਮਨ ਨਹੀਂ ਲਾਵੈ। ਪਰ ਇਸ ਮਨੁੱਖ ਦਾ ਬੇਵਕੂਫ ਮਨ, ਮੂਰਖ ਮਨ, ਮੂੜ ਮਨ ਉਸ ਰੱਬ ਨਾਲ ਜੁੜਨ ਵਾਸਤੇ ਸਹਿਮਤ ਨਹੀਂ, ਤਿਆਰ ਨਹੀਂ ਹੈ। ਜੋ ਠਾਕੁਰ ਸਦ ਸਦਾ ਹਜ਼ੂਰੇ, ਜਿਹੜਾ ਠਾਕੁਰ, ਜਿਹੜਾ ਵਾਹਿਗੁਰੂ ਅਕਾਲ ਪੁਰਖ ਸਦਾ ਹੀ ਇਹਦੇ ਕੋਲ ਰਹਿੰਦਾ। ਹਜ਼ੂਰੇ ਦਾ ਅਰਥ ਨੇੜੇ, ਜਿਹੜਾ ਇਹਦੇ ਬਿਲਕੁਲ ਨੇੜੇ ਹੈ। ਤਾਂ ਕੋ ਅੰਧਾ ਜਾਣਤ ਦੂਰੇ, ਇਹ ਅੰਨਾ ਮਨੁੱਖ ਮਨ ਕਰਕੇ ਸੁੱਤਾ ਹੋਇਆ, ਜਿਹੜਾ ਕੋਲ ਹੈ ਉਹਨੂੰ ਸਮਝਦਾ ਪਤਾ ਨਹੀਂ ਹੈ ਵੀ ਕਿ ਨਹੀਂ, ਤੇ ਜਿਹੜਾ ਕੱਖ ਵੀ ਨਹੀਂ, ਜੋ ਇਹਦਾ ਹੈ ਹੀ ਨਹੀਂ, ਜੋ ਰਹਿਣੇ ਨਹੀਂ ਸੰਸਾਰ, ਉਹਨੂੰ ਕਹਿੰਦਾ ਵੀ ਇਹ ਸਭ ਕੁਝ ਹੈ। ਇਹਦੇ ਤੋਂ ਵੱਡੀ ਮੂਰਖਤਾ ਹੋਰ ਕਿਹੜੀ ਹੋ ਸਕਦੀ। ਜੋ ਠਾਕੁਰ ਸਦ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾਂ ਕੀ ਟਹਿਲ ਪਾਵੈ ਦਰਗਹਿ ਮਾਨ। ਟਹਿਲ ਦਾ ਅਰਥ ਹੈ ਸੇਵਾ। ਉਹਦੀ ਦਰਗਾਹ ਦੇ ਵਿੱਚ ਸੇਵਾ ਕਰਨ ਦੇ ਨਾਲ ਮਾਣ ਮਿਲਦਾ, ਸਨਮਾਨ ਮਿਲਦਾ, ਜੀ ਆਇਆਂ ਨੂੰ ਆਖਿਆ ਜਾਂਦਾ। ਪਰ ਇਹ ਮਨੁੱਖ ਤਿਸੈ ਵਿਸਾਰੈ, ਵਿਸਾਰੈ ਦਾ ਅਰਥ ਵਿਸਾਰ ਦੇਣਾ, ਭੁੱਲ ਜਾਣਾ, ਮੁਗਧ ਅਜਾਨ। ਇਹ ਸਾਰੇ ਜਿਹੜੇ ਸ਼ਬਦ ਨੇ ਨਾ, ਮੁਗਧ ਗਵਾਰ, ਇਹ ਉਦੋਂ ਕਹੇ ਗਏ ਨੇ ਜਦੋਂ ਮੂਰਖ ਕਹਿ ਕੇ ਕੰਮ ਨਹੀਂ ਸਰਦਾ। ਕਿਉਂਕਿ ਮੂਰਖ ਇੱਕ ਕੁਆਲਿਟੀ ਹੈ, ਜਾਂ ਇਉਂ ਕਹੋ ਵੀ 100 ਮੂਰਖ ਇਕੱਠਾ ਕਰੋ ਤੇ ਇੱਕ ਗਵਾਰ, ਤੇ 100 ਗਵਾਰ ਇਕੱਠਾ ਕਰੋ ਤੇ ਇੱਕ ਮੁਗਧ। ਉਹਦੀ ਬਹੁਲਤਾ, ਬੇਵਕੂਫੀ ਦੀ ਜਦੋਂ ਬਹੁਲਤਾ ਹੋ ਜਾਂਦੀ, ਉਹਨੂੰ ਕਹਿੰਦੇ ਮੁਗਧ ਹੋ ਗਿਆ। ਤਿਸੈ ਵਿਸਾਰੈ ਮੁਗਧ ਅਜਾਨ, ਅਜਾਨ ਦਾ ਅਰਥ ਹੈ ਅਗਿਆਨੀ, ਮੂਰਖ, ਇਹਦੇ ਵੀ ਉਹੀ ਅਰਥ ਨੇ। ਫਿਰ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਇਥ, ਗੁਰੂ ਅਰਜਨ ਦੇਵ ਜੀ ਸਾਡੇ ਵਾਸਤੇ ਫਿਰ ਅਪੀਲ ਕਰਦੇ ਨੇ, ਫਿਰ ਅਰਦਾਸ ਕਰਦੇ ਨੇ। ਫਿਰ ਕੀ ਕਹਿੰਦੇ ਨੇ? ਕਹਿੰਦੇ ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਹੇ ਅਕਾਲ ਪੁਰਖ, ਇਹ ਜੀਵ ਸਦਾ ਭੁੱਲਦਾ ਹੀ ਰਹਿੰਦਾ ਹੈ, ਗਲਤੀ ਕਰਦਾ ਰਹਿੰਦਾ ਹੈ। ਇਹਦੀਆਂ ਗਲਤੀਆਂ ਦੀ ਕੋਈ ਨਾ ਕੋਈ ਹੱਦ ਹੈ, ਗਿਣ ਲਈ ਦੀਆਂ, ਪਰ ਤੁਹਾਡੀ ਰਹਿਮਤ ਦੀ ਕੋਈ ਹੱਦ ਨਹੀਂ। ਉਹ ਬਹੁਤ ਵੱਡੀ, ਅਪਾਰ ਹੈ, ਉਹਨੂੰ ਗਿਣਿਆ ਨਹੀਂ ਜਾ ਸਕਦਾ। ਇਸ ਲਈ ਆਪ ਜੀ ਕਿਰਪਾ ਕਰੋ, ਇਹਨੂੰ ਬਖਸ਼ ਲਓ। ਚੌਥੇ ਪਦੇ ਵਿੱਚ, ਅਖੀਰਲੇ ਵਿੱਚ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਰਤਨ ਕਹਿੰਦੇ ਨੇ ਕੀਮਤੀ ਚੀਜ਼ ਨੂੰ, ਕੌਡੀ ਕਹਿੰਦੇ ਨੇ ਜਿਹੜੀ ਆਮ ਮਿਲ ਜਾਏ। ਇੱਥੇ ਰਤਨ ਦੇ ਅਰਥ ਨੇ ਪਰਮਾਤਮਾ ਦਾ ਨਾਮ, ਕੌਡੀ ਦੇ ਅਰਥ ਨੇ ਸੰਸਾਰ ਦੇ ਪਦਾਰਥ। ਇਹ ਰਤਨ ਨੂੰ ਛੱਡੀ ਜਾਂਦਾ ਜੋ ਇਹਦੇ ਨੇੜੇ ਹੀ ਹੈ, ਬਿਲਕੁਲ ਇਹਦੇ ਅੰਦਰ ਹੀ ਹੈ, ਉਹਦੇ ਵੱਲ ਧਿਆਨ ਹੀ ਨਹੀਂ ਦਿੰਦਾ। ਕੌਡੀ ਸੰਗ ਰਚੈ, ਰਚੈ ਦਾ ਅਰਥ, ਕੌਡੀ ਦਾ ਅਰਥ ਹੈ ਸੰਸਾਰ ਦੇ ਪਦਾਰਥਾਂ ਦੇ ਵਿੱਚ ਰੰਗਿਆ ਰਹਿੰਦਾ ਦਿਨ ਰਾਤ। ਸਾਚ ਛੋੜ, ਉਹਦੇ ਸੱਚੇ ਨਾਮ ਨੂੰ ਛੱਡ ਕੇ ਝੂਠ ਸੰਗ ਮੱਚੈ, ਮੱਚੈ ਦਾ ਅਰਥ ਹੈ ਸੜਨਾ। ਝੂਠ ਦੇ ਵਾਸਤੇ, ਸੰਸਾਰ ਦੇ ਵਾਸਤੇ ਤੇ ਸੜਨ ਮਰਨ ਨੂੰ ਤਿਆਰ ਹੋ ਜਾਂਦਾ, ਪੂਰਾ ਜ਼ੋਰ ਲਾ ਦਿੰਦਾ, ਸਾਰਾ ਜੀਵਨ ਲਾ ਦਿੰਦਾ ਝੂਠ ਵਾਸਤੇ, ਸੱਚ ਵਾਸਤੇ ਇੱਕ ਪਲ ਵੀ ਨਹੀਂ ਲਾਉਂਦਾ। ਜੋ ਇਹਦਾ ਵੇਸ਼ ਹੈ, ਜੋ ਇਹਦਾ ਆਧਾਰ ਹੈ, ਜੋ ਇਸ ਨੂੰ ਦੇਹ ਤੋਂ ਬਿਨਾਂ ਵੀ ਸਹਾਇਕ ਹੋ ਸਕਦਾ ਹੈ, ਸਰੀਰ ਦੇ ਰਹਿਣ ਤੋਂ ਬਾਅਦ ਵੀ ਔਰ ਸਰੀਰ ਦੇ ਰਹਿੰਦਿਆਂ ਵੀ, ਉਸ ਨੂੰ ਤਿਆਗ ਦਿੰਦਾ ਹੈ ਔਰ ਝੂਠ ਨੂੰ ਹੀ ਦਿਨ ਰਾਤ ਇਕੱਠਾ ਕਰੀ ਜਾਂਦਾ ਹੈ। ਫਿਰ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਜੋ ਇਹਦੇ ਕੋਲੋਂ ਖੋਹ ਹੀ ਲਿਆ ਜਾਏਗਾ, ਉਸ ਨੂੰ ਮੰਨਦਾ ਹੈ ਕਿ ਇਹ ਸਦਾ ਮੇਰੇ ਕੋਲ ਹੀ ਰਹਿਣਾ। ਜੋ ਛੱਡਣਾ ਸੋ ਅਸਥਿਰ, ਅਸਥਿਰ ਦਾ ਮਤਲਬ ਹੈ ਕੋਲ ਸਮਝਣਾ। ਜੋ ਇਹਦੇ ਕੋਲ ਰਹੇਗਾ ਹੀ ਨਹੀਂ, ਔਰ ਇਹਦੀਆਂ ਉਦਾਹਰਨਾਂ ਨੇ, ਸਾਡੇ ਤੋਂ ਪਹਿਲਿਆਂ ਦੇ ਕੋਲ ਨਹੀਂ ਰਿਹਾ, ਉਹਨਾਂ ਦੇ ਕੋਲ ਕੱਖ ਵੀ ਨਹੀਂ ਰਿਹਾ, ਖਾਲੀ ਹੱਥ ਹੋ ਗਿਆ, ਸਰੀਰ ਵੀ ਉਹਨਾਂ ਦਾ ਖੁੱਸ ਗਿਆ। ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਜੋ ਹੋਵਨ, ਜੋ ਇਹਦੇ ਬਿਲਕੁਲ ਕੋਲ ਹੈ, ਸੋ ਦੂਰ ਪਰਾਨੈ। ਦੂਰ ਪੁਰਾਣੇ ਦਾ ਅਰਥ ਦੂਰ ਪਹਿਚਾਣਦਾ, ਦੂਰ ਵੇਖਦਾ ਕਿ ਉਹ ਕਿਤੇ ਦੂਰ, ਪਤਾ ਨਹੀਂ ਹੈ ਵੀ ਇਹ ਕਿ ਨਹੀਂ, ਕਹਾਣੀ ਇਹਨੇ, ਕੌਣ ਹੁੰਦਾ ਰੱਬ ਤੇ ਕੌਣ ਹੁੰਦਾ ਰੱਬ ਦੀ ਗੱਲ, ਇਹ ਨਹੀਂ ਮੰਨਦਾ ਬਿਲਕੁਲ। ਜੋ ਹੋਵਣ ਸੋ ਦੂਰ ਪੁਰਾਣੇ। ਫਿਰ ਕਹਿੰਦੇ ਛੋੜ ਜਾਏ ਤਿਸਕਾ ਸ਼ਰਮ ਕਰੈ। ਜੋ ਇਹਨੇ ਛੱਡਣਾ ਹੈ, ਉਹਦੇ ਵਾਸਤੇ ਸ਼ਰਮ ਦੇ ਅਰਥ ਨੇ ਮਿਹਨਤ ਕਰਦਾ ਦਿਨ ਰਾਤ, ਦਿਨ ਰਾਤ ਲਾ ਦਿੰਦਾ, ਥੱਕਦਾ ਨਹੀਂ, ਨੀਂਦ ਵੀ ਗਵਾ ਦਿੰਦਾ, ਸਰੀਰ ਦਰਦ ਹੋਵੇ ਫਿਰ ਵੀ ਕਰੀ ਜਾਂਦਾ, ਬੁਖਾਰ ਚੜਿਆ ਹੋਵੇ ਫਿਰ ਵੀ ਕਰੀ ਜਾਂਦਾ, ਉਹਦੇ ਵਾਸਤੇ ਦਿਨ ਰਾਤ ਕੰਮ ਕਰਦਾ। ਫਿਰ ਕਹਿੰਦੇ ਨੇ ਕਿ ਸੰਗ ਸਹਾਈ, ਜਿਹਨੇ ਇਹਦੀ ਸਹਾਇਤਾ ਕਰਨੀ, ਤਿਸ ਪਰ ਹਰੈ, ਉਹਨੂੰ ਪਰਾਂ ਕਰ ਦਿੰਦਾ ਕਿ ਛੱਡੋ ਪਰਾਂ, ਇਹ ਕਥਾ ਕਹਾਣੀਆਂ ਦੀ ਕੋਈ ਲੋੜ ਨਹੀਂ, ਉਹਨੂੰ ਤਿਆਗ ਦਿੰਦਾ ਹੈ। ਇਸ ਤਰ੍ਹਾਂ ਦੀ ਇਹਦੀ ਹਾਲਾਤ ਹੈ। ਸੰਗ ਸਹਾਈ ਤਿਸ ਪਰ ਹਰੈ। ਪਰ ਸਤਿਗੁਰੂ ਨੇ ਅੱਗੇ ਉਦਾਹਰਨ ਦਿੱਤੀ, ਕਹਿਣ ਲੱਗੇ ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਉਦਾਹਰਣ ਬੜੀ ਸੋਹਣੀ ਦਿੱਤੀ, ਕਹਿੰਦੇ ਨੇ ਕਿਸੇ ਕੋਲ ਖੋਤਾ ਸੀ ਤੇ ਇਹ ਮੰਨ ਲਓ ਵੀ ਉਹਦੀ ਲਾਟਰੀ ਨਿਕਲ ਆਈ 1 ਕਰੋੜ ਦੀ। ਖੋਤਾ ਵਾਹੁੰਦਾ ਸੀ ਸਾਰਾ ਦਿਨ, ਖੋਤਾ ਵੀ ਮਿੱਟੀ ਵਿੱਚ ਭਰਿਆ ਰਹਿੰਦਾ ਸੀ ਤੇ ਆਪ ਵੀ ਓਤ ਪੋਤ। ਕਿਤੇ ਲੰਘਦੇ ਆਉਂਦੇ ਨੇ ਲਾਟਰੀ ਪਾ ਦਿੱਤੀ, 1 ਕਰੋੜ ਦੀ ਲਾਟਰੀ ਨਿਕਲ ਆਈ। ਜਦੋਂ 1 ਕਰੋੜ ਮਿਲਿਆ ਤੇ ਸਾਰੀ ਉਮਰ ਖੋਤੇ ਨਾਲ ਲੰਘਾਈ ਸੀ, ਉਹਨੂੰ ਤਰਸ ਆ ਗਿਆ। ਕਹਿਣ ਲੱਗੇ ਵੀ ਤੂੰ ਵੀ ਮੇਰੇ ਨਾਲ ਸਾਰੀ ਉਮਰ ਥੱਕਦਾ ਰਿਹਾ, ਤੇਰੇ ਤੇ ਮਿੱਟੀ ਮੈਂ ਢੋਂਦਾ ਰਿਹਾ, ਆ ਮੈਂ ਅੱਜ ਤੈਨੂੰ ਵੀ ਚੰਗੀ ਤਰ੍ਹਾਂ ਨਵਾ ਦਿਆਂ। ਖੋਤੇ ਨੂੰ ਚੰਗੀ ਤਰ੍ਹਾਂ ਸਾਧ ਸੰਗਤ ਵਧੀਆ ਮਹਿੰਗਾ ਸਾਬਣ ਲਿਆ ਕੇ ਕਿਤੇ ਖੜਾ ਕਰਕੇ ਕਈ ਵਾਰੀ ਸਾਬਣ ਲਾਇਆ, ਉਸਨੂੰ ਧੋਤਾ, ਚੰਗੀ ਤਰ੍ਹਾਂ ਨਵਾਇਆ, ਫਿਰ ਉਹਦੇ ਉੱਤੇ ਅਤਰ ਫਲੇਲ ਛਿੜਕਿਆ। ਇੱਥੇ ਗਰ ਤਬ ਦੇ ਅਰਥ ਨੇ ਗਧਾ, ਉਹਦੇ ਉੱਤੇ ਚੰਦਨ ਚੰਗੀ ਤਰ੍ਹਾਂ ਛਿੜਕਿਆ, ਚੰਦਨ ਦਾ ਲੇਪ ਕਰ ਦਿੱਤਾ, ਚੰਗੀ ਤਰ੍ਹਾਂ ਫੁੱਲ ਬੂਟੇ ਹਾਰ ਪਾ ਦਿੱਤੇ ਉਹਦੇ ਗਲ ਵਿੱਚ, ਉਹਨੂੰ ਛੱਡ ਦਿੱਤਾ ਵੀ ਜਾ ਪਿੰਡ ਵਿੱਚ ਇੱਕ ਗੇੜਾ ਕੱਢ ਕੇ ਆ, ਪਤਾ ਲੱਗ ਜਾਏ ਵੀ ਇਹ ਫਲਾਣੇ ਦਾ ਖੋਤਾ ਹੈ ਤੇ ਇੰਨਾ ਅਮੀਰ ਹੈ, ਇੰਨਾ ਸੁੰਦਰ ਹੈ, ਇਹਨੂੰ ਕੋਈ ਮਿੱਟੀ ਨਹੀਂ ਲੱਗੀ, ਉਹਨੇ ਤੇ ਛੱਡਿਆ ਸੀ ਵਿਖਾਉਣ ਵਾਸਤੇ। ਉਹ ਸਿੱਧਾ ਗਿਆ ਜਿੱਥੇ ਮਿੱਟੀ ਦਾ ਢੇਰ ਸੀ, ਉੱਥੇ ਜਾ ਕੇ ਲੇਟਣ ਲੱਗ ਪਿਆ ਮਿੱਟੀ ਵਿੱਚ। ਲੇਟ ਕੇ ਉਹਨੇ ਸਾਰਾ ਚੰਦਨ ਸਾਰੇ ਫੁੱਲ ਤੋੜ ਉਹਦੇ ਵਿੱਚੋਂ ਲਾ ਦਿੱਤੇ, ਤੋੜ ਦਿੱਤੇ ਤੇ ਮਿੱਟੀ ਨਾਲ ਲਿਬੜ ਕੇ, ਭਸਮ ਨਾਲ ਲਿਬੜ ਕੇ ਵਾਪਸ ਆ ਗਿਆ। ਇੱਥੇ ਤਾਂ ਹੀ ਕਹਿੰਦੇ ਨੇ ਸਤਿਗੁਰੂ ਕਹਿ ਰਹੇ ਨੇ ਚੰਦਨ ਲੇਪ ਉਤਾਰੇ ਧੋਏ, ਇਹਦੇ ਅਰਥ ਹੋਣਗੇ ਕਿ ਸਤਿਗੁਰੂ ਬੜੀ ਕਿਰਪਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬੜਾ ਚੰਦਨ ਮਲਦੇ ਨੇ ਰੋਜ਼, ਬੜੀਆਂ ਸੋਹਣੀਆਂ ਵਿਚਾਰਾਂ, ਬੜਾ ਕੁਝ ਚੰਦਨ ਮਲ ਮਲ ਕੇ ਚੰਗੀ ਤਰ੍ਹਾਂ ਫੁੱਲ ਦੇ ਹਾਰ ਪਾ ਕੇ ਬਹੁਤ ਸੋਹਣੇ ਬਣਾ ਕੇ ਸਾਨੂੰ ਘੱਲਦੇ ਨੇ। ਸਵੇਰੇ ਅਸੀਂ ਬੜੇ ਸੁਗੰਧਿਤ ਹੋ ਜਾਂਦੇ ਹਾਂ, ਪਰ ਸ਼ਾਮ ਨੂੰ ਜਦੋਂ ਲੰਘਦੇ ਹਾਂ ਨਾ ਠੇਕੇ ਕੋਲੋਂ, ਉੱਥੇ ਫਿਰ ਗਧੇ ਬਣ ਕੇ ਲੇਟ ਜਾਈਦਾ, ਉੱਥੇ ਫਿਰ ਉਹੀ ਚੀਜ਼ ਲਾਗੂ ਹੋ ਜਾਂਦੀ ਭਸਮ। ਔਰ ਇਕੱਲਾ ਇਹ ਠੇਕਾ ਨਹੀਂ, ਸਾਧ ਸੰਗਤ ਜਿੱਥੇ ਨਿੰਦਿਆ ਹੁੰਦੀ ਹੋਵੇ ਉਹ ਵੀ ਠੇਕਾ ਸਮਝਿਆ ਕਰ, ਜਿੱਥੇ ਕਿਸੇ ਦੀਆਂ ਚੁਗਲੀਆਂ ਵੈਰ ਵਿਰੋਧ ਦਿਨ ਰਾਤ, ਉਹ ਠੇਕੇ ਤੋਂ ਘੱਟ ਨਹੀਂ। ਕਿਤੇ ਆ ਇੱਕ ਲੇਬਲ ਵਾਲੀ ਬੋਤਲ ਛੱਡ ਦਿੱਤੀ ਤੇ ਸੋਚਿਆ ਵੀ ਅਸੀਂ ਬਹੁਤ ਪਾਕ ਪਵਿੱਤਰ ਹੋ ਗਏ, ਉਹ ਵੀ ਇੱਕ ਸ਼ਰਾਬ ਹੈ। ਨਿੰਦਿਆ, ਈਰਖਾ, ਦਵੈਸ਼, ਕਲ ਕਲੇਸ਼ ਸ਼ਰਾਬ ਪੀਣ ਦੇ ਬਰਾਬਰ ਹੈ, ਉਹ ਵੀ ਦੋਸ਼ੀ ਹੈ। ਫਿਰ ਸਾਨੂੰ ਪਤਾ ਨਹੀਂ ਲੱਗਦਾ, ਕੋਈ ਬੰਦਾ ਸ਼ਰਾਬ ਪੀ ਲਵੇ ਅਸੀਂ ਕਹਿੰਦੇ ਹਾਂ, ਜੇ ਉਹ ਕਵੇ ਨਾ ਜੀ ਹੁਣ ਮੇਰਾ ਬਾਣੀ ਵਿੱਚ ਚਿੱਤ ਨਹੀਂ ਲੱਗਦਾ, ਤੇ ਅਸੀਂ ਸਾਫ਼ ਜਵਾਬ ਦਿਆਂਗੇ ਤੂੰ ਸ਼ਰਾਬ ਜੋ ਪੀਨਾ। ਤੇ ਜੇ ਅਸੀਂ ਬਾਣੀ ਪੜ੍ਹਦੇ ਹੋਈਏ ਤੇ ਦਿਨ ਰਾਤ ਈਰਖਾ ਕਲੇਸ਼ ਵਿੱਚ ਪੈ ਰਹੀਏ, ਫਿਰ ਕਹੀਏ ਜੀ ਪਤਾ ਨਹੀਂ ਕੀ ਗੱਲ, ਅਸਰ ਕੋਈ ਨਹੀਂ ਹੁੰਦਾ, ਪਰ ਸਾਧ ਸੰਗਤ ਦੇ ਸ਼ਰਾਬ ਦੀ ਬੋਤਲ ਨਹੀਂ ਦਿਸਦੀ, ਇਹ ਬਾਹਰ ਪਤਾ ਨਹੀਂ ਲੱਗਦਾ, ਇਹ ਸ਼ਰਾਬ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਾਰਾ ਕੁਝ। ਇਸ ਕਰਕੇ ਕਹਿੰਦੇ ਚੰਦਨ ਲੇਪ ਉਤਾਰੇ ਧੋਏ, ਜੇ ਕਿਸੇ ਗਧੇ ਨੂੰ ਚੰਦਨ ਦਾ ਲੇਪ ਕਰ ਦਿਓ, ਉਹ ਧੋ ਦਿੰਦਾ ਭਾਵ ਉਤਾਰ ਦਿੰਦਾ। ਗਰ ਤਬ ਪ੍ਰੀਤ, ਗਰ ਤਬ ਦੇ ਅਰਥ ਨੇ ਗਧਾ, ਉਹਦੀ ਪ੍ਰੀਤ ਉਹਦੀ ਖਿੱਚ ਭਸਮ ਸੰਗ ਹੋਏ, ਮਿੱਟੀ ਨਾਲ ਹੁੰਦੀ ਹੈ। ਫਿਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਅੰਧ ਕੂਪ ਮਹਿ, ਕੂਪ ਦਾ ਕਹਿੰਦੇ ਅਰਥ ਹੈ ਖੂਹ। ਮਹਾਰਾਜ ਕਿਰਪਾ ਕਰੋ, ਅਸੀਂ ਅੰਨੇ ਖੂਹ ਵਿੱਚ, ਅਗਿਆਨ ਦੇ ਖੂਹ ਵਿੱਚ ਡਿੱਗੇ ਹੋਏ ਹਾਂ, ਪਤਿਤ ਡਿੱਗੇ ਹੋਏ, ਵਿਕਰਾਲ। ਵਿਕਰਾਲ ਦਾ ਅਰਥ ਹੈ ਬੜੇ ਵੱਧ ਸੂਰਤ, ਬੜੇ ਮੂਰਖ, ਕੋਈ ਇਲਾਜ ਦੀ ਵੀ ਸੰਭਾਵਨਾ ਨਹੀਂ, ਇਸ ਤਰ੍ਹਾਂ ਦਾ ਸਾਡਾ ਜੀਵਨ ਹੈ। ਨਾਨਕ ਕਾਢ ਲਿਹੋ ਪ੍ਰਭ ਦਿਆਲ, ਬਸ ਹੁਣ ਤਾਂ ਇੱਕੋ ਹੀ ਆਸ ਹੈ ਕਿ ਤੁਹਾਡੀ ਦਇਆ ਨਾਲ, ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚ ਸਕਦੇ ਹਾਂ, ਹੋਰ ਕੋਈ ਰਸਤਾ ਨਹੀਂ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਇਹ ਸ਼ਬਦ ਪੜ੍ਹੀਏ, ਫਿਰ ਸਮਾਪਤੀ ਕਰਾਂਗੇ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਬਖਸ਼ ਲਿਹੋ ਤੋ ਨਾਨਕ ਸੀਜੈ, ਬਖਸ਼ ਲਿਹੋ ਤੋ ਨਾਨਕ ਸੀਜੈ। ਆਦਿ ਅੰਤ ਜੋ ਰਾਖਣ ਹਾਰ, ਆਦਿ ਅੰਤ ਜੋ ਰਾਖਣ ਹਾਰ। ਤਿਸਿਉ ਪ੍ਰੀਤ ਨ ਕਰੈ ਗੁਵਾਰ, ਤਿਸਿਉ ਪ੍ਰੀਤ ਨ ਕਰੈ ਗੁਵਾਰ। ਇਹ ਨਿਰਗੁਣ ਗੁਣ ਕਛੂ ਨ ਬੂਝੈ, ਇਹ ਨਿਰਗੁਣ ਗੁਣ ਕਛੂ ਨ ਬੂਝੈ। ਬਖਸ਼ ਲਿਹੋ ਤੋ ਨਾਨਕ ਸੀਜੈ, ਬਖਸ਼ ਲਿਹੋ ਤੋ ਨਾਨਕ ਸੀਜੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਰਦਾਸ ਕਰਨ ਦੀ ਜਾਚ ਸਿਖਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਾਂ ਕੱਲ ਦੇ ਦੀਵਾਨ ਵਿੱਚ ਅਗਲਾ ਹਿੱਸਾ ਸੁਪਦੀ ਦਾ ਵਿਚਾਰਾਂਗੇ। ਸੋ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।